दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच पंगाणी दा युद्ध हो रहा है। कथा इथों तक पहुंची सी कि राजे गोपाल ने पीर बुद्धू शाह दे एक लड़के नू शहीद कर दिता है। उस तों बाद मामा कृपाल जी दे सामने होया है गोपाल राजा। गोपाल ने मामा कृपाल जी दे उते एक तिखे तीर दा प्रहार कीता है। कल इथों तक कथा पहुंची सी अज इथों अगे मैं प्रारंभ करदा। खर हो तो सुमातल और आए खुब गयो जीन में बेग पाए। ग्रंथाकार भाई संतोख सिंह जी लिखते ने कि जिहड़ा राजे गोपाल ने तीर चलाया है बहुत ही तिखा तीर सी जिहड़ा के शूकदा होया मामा कृपाल जी दे वल आया है पर खुश किस्मती दे नाल मामा कृपाल जी नू ओ तीर ना लगा कृपाल जी दे घोड़े दी काठी दे विच आण के ओ तीर खुब गया। देख कै कृपाल उच्चे अलाए तैं निज प्रहार लीनो चलाए। जदों मामा कृपाल जी दा बचा हो गया ते फिर उच्ची सारी पुकार के मामा कृपाल जी उस राजे गोपाल नू कहंदे ने तैं निज प्रहार लीनो चलाए पाव के तू अपना प्रहार कर लिया है पाव के तू पहल कर दिती है तीर नू चला के। अब देह वार मेरो खरोए नहीं आन थान निज जान जोए। मामा पुकार जी ललकार के कहंदे ने तू अपना वार कर लिया है हुण वार करन दी मेरी वारी है इस करके मेरे वार नू रुक के तू सहार। मामा कृपाल जी कहंदे ने नहीं आन थान निज जान जोए पाव के हुण भज के होर थां जावी ना जरा रुक। सैले हो वार नहीं बचे प्राण कैदों सुहाण है के कान। मामा कृपाल जी कहंदे ने कि मेरी वार करन दी वारी है हुण मैं वार करांगा पर मेरा जिहड़ा वार है ओ तेरे वार दे वांग सखना नहीं जावेगा। मामा जी कहंदे ने कि तुहाडे दोहां दे विचों ਭਾਵ ਕਿ ਤੇਰੇ ਵਿੱਚੋਂ ਤੇ ਤੇਰੇ ਘੋੜੇ ਦੇ ਵਿੱਚੋਂ ਇੱਕ ਦਾ ਨਾਸ ਜ਼ਰੂਰ ਹੋਵੇਗਾ। ਭਾਵ ਕਿ ਮੇਰਾ ਜਿਹੜਾ ਚੱਲਿਆ ਹੋਇਆ ਤੀਰ ਹੈ ਉਹ ਜਾਂ ਤੇਰੇ ਘੋੜੇ ਨੂੰ ਮਾਰ ਦੇਗਾ ਤੇ ਜਾਂ ਤੈਨੂੰ ਮਾਰ ਦੇਗਾ। ਤੇਰੇ ਵਾਰ ਦੇ ਵਾਂਗ ਮੇਰਾ ਵਾਰ ਨਿਸਫਲ ਨਹੀਂ ਹੋਵੇਗਾ। ਭਾਵ ਕਿ ਤੂੰ ਤੀਰ ਮਾਰਿਆ, ਉਹਨੇ ਨਾ ਮੇਰਾ ਕੁਝ ਵਿਗਾੜਿਆ ਤੇ ਨਾ ਮੇਰੇ ਘੋੜੇ ਦਾ ਕੁਝ ਵਿਗਾੜਿਆ, ਉਹ ਤੇ ਕਾਠੀ ਦੇ ਵਿੱਚ ਅਣ ਕੇ ਖੁੱਭ ਗਿਆ। ਪਰ ਮਾਮਾ ਕਿਰਪਾਲ ਜੀ ਕਹਿੰਦੇ ਨੇ ਮੈਂ ਜਿਹੜਾ ਵਾਰ ਕਰਨਾ ਹੈ ਤੁਹਾਡੇ ਦੋਵਾਂ ਦੇ ਵਿੱਚੋਂ ਉਹ ਵਾਰ ਤੁਹਾਨੂੰ ਇੱਕ ਨੂੰ ਮਾਰ ਦੇਗਾ। ਇਹ ਸੁਣਤ ਸੈਲ ਪਤ ਹੈ ਚਲਾਏ, ਕਰ ਚਪਲ ਅਦਕ ਜਿਮ ਹੈ ਬਚਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਮਾ ਕਿਰਪਾਲ ਜੀ ਦੀ ਐਸੀ ਵੰਗਾਰ ਨੂੰ ਉਸ ਗੋਪਾਲ ਰਾਜੇ ਨੇ ਸੁਣਿਆ ਤੇ ਫਿਰ ਆਪਣਾ ਤੇ ਆਪਣੇ ਘੋੜੇ ਦਾ ਬਚਾਅ ਕਰਨ ਦੇ ਵਾਸਤੇ ਉਹ ਘੋੜੇ ਨੂੰ ਇਧਰ ਉਧਰ ਕਰਨ ਲੱਗਾ। ਤਬ ਛੁੱਟ ਕਿਰਪਾਲ ਤੇ ਬਾਣ ਚਾਲ, ਤੀਖਣ ਸਮਾਨ ਪਨਗ ਵਿਸਾਲ। ਉਸੇ ਵੇਲੇ ਹੀ ਮਾਮਾ ਕਿਰਪਾਲ ਜੀ ਦੇ ਤਨਕ ਦੇ ਵਿੱਚੋਂ ਇੱਕ ਤੇਜ਼ੀ ਦੇ ਨਾਲ ਤਿੱਖਾ ਤੀਰ ਛੁੱਟਿਆ ਹੈ ਜਿਹੜਾ ਕਿ ਇਸ ਤਰ੍ਹਾਂ ਛੂਕਦਾ ਜਾਂਦਾ ਹੈ ਜਿਵੇਂ ਸੱਪ ਛੂਕਦਾ ਜਾਂਦਾ। ਉਛਰੰਤ ਤੁਰੰਗ ਕੇ ਕਰਨ ਮੂਲ, ਲੱਗ ਪਾਇਓ ਪਾਰ ਗਿਰ ਪਰਿਓ ਚੂਲ। ਭਾਵੇਂ ਕਿ ਗੋਪਾਲ ਨੇ ਉਸ ਤੀਰ ਤੋਂ ਬਚਣ ਦਾ ਬਹੁਤ ਜ਼ਿਆਦਾ ਪ੍ਰਯਾਸ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਘੋੜਾ ਉਛਲਿਆ ਤੇ ਘੋੜੇ ਦੇ ਕੰਨ ਦੇ ਮੁੱਢ ਦੇ ਲਾਗੇ ਇਹ ਤੀਰ ਮਾਮਾ ਜੀ ਦਾ ਜਾ ਕੇ ਖੁੱਭਿਆ ਹੈ। ਲੱਗ ਪਇਓ ਪਾਰ ਗਿਰ ਪਰਿਓ ਚੂਲ, ਭਾਵ ਕੇ ਕੰਨ ਦੇ ਲਾਗੋਂ ਦੀ ਵੱਜ ਕੇ ਤੇ ਘੋੜੇ ਦੀ ਗਰਦਨ ਦੇ ਵਿੱਚ ਦੀ ਅਗਲੇ ਪਾਰ ਉਹ ਤੀਰ ਨਿਕਲ ਗਿਆ ਤੇ ਝੂਮਦਾ ਹੋਇਆ ਪੁਆਂਟਨੀ ਖਾ ਕੇ ਘੋੜਾ ਥੱਲੇ ਡਿੱਗ ਗਿਆ। ਤਾਜ ਕਰ ਤੁਰੰਗ ਪਿੱਛੇ ਸਦਾਏ, ਨਿਜ ਸੈਣ ਪ੍ਰਵੇਸ਼ੋ ਤਨ ਬਚਾਏ। ਗੋਪਾਲ ਦਾ ਘੋੜਾ ਮਰ ਕੇ ਥੱਲੇ ਡਿੱਗ ਪਿਆ, ਘੋੜੇ ਦੇ ਨਾਲ ਨਾਲ ਰਾਜਾ ਗੋਪਾਲ ਵੀ ਡਿੱਗ ਪਿਆ। ਪਰ ਇਸ ਤੋਂ ਪਹਿਲਾਂ ਕਿ ਮਾਮਾ ਕਿਰਪਾਲ ਜੀ ਦੂਸਰਾ ਤੀਰ ਚਲਾਉਂਦੇ, ਉਹ ਰਾਜਾ ਦੌੜ ਕੇ ਆਪਣੇ ਸਰੀਰ ਦਾ ਬਚਾਅ ਕਰ ਗਿਆ, ਪਿੱਛੇ ਪਾਸੇ ਦੌੜ ਕੇ ਆਪਣੀ ਸੈਨਾ ਦੇ ਪਿੱਛੇ ਹੋ ਗਿਆ। ਪੁਣ ਸਣੇ ਸਣੇ ਪਸਚਾਤ ਜਾਤ, ਟਿਕ ਰਹੇ ਉਹ ਯੁੱਧ ਥਿਰ ਕਰੇ ਕਾਤ। ਹੌਲੀ ਹੌਲੀ ਪਿੱਛੇ ਚਲਾ ਗਿਆ, ਇਸ ਕਰਕੇ ਗੋਪਾਲ ਰਾਜੇ ਦੇ ਸਰੀਰ ਦਾ ਬਚਾਅ ਹੋ ਗਿਆ। ਕਵੀ ਜੀ ਲਿਖਦੇ ਨੇ ਟਿਕ ਰਹੇ ਉਹ ਯੁੱਧ ਥਿਰ ਕਰੇ ਕਾਤ, ਭਾਵ ਕੇ ਯੁੱਧ ਲਗਾਤਾਰ ਇਸੇ ਤਰੀਕੇ ਦੇ ਨਾਲ ਬਾਕੀਆਂ ਦੇ ਵਿੱਚ ਹੁੰਦਾ ਰਿਹਾ। ਹੋਰੇ ਕਰ ਗਿਰ ਪਤਨ ਪਟ, ਫਿਰ ਕਰ ਨਿਜ ਨਿਜ ਥਾਏ, ਬੁੱਧੂ ਸ਼ਾਹ ਸਪੂਤ ਕੀ ਲੋਥ ਓਜ ਕਰ ਲਿਆਏ। ਕਿਉਂਕਿ ਪੀਰ ਬੁੱਧੂ ਸ਼ਾਹ ਦਾ ਲੜਕਾ ਸ਼ਹੀਦ ਹੋ ਚੁੱਕਾ ਸੀ, ਉਹਦੀ ਲੋਥ ਵੀ ਇਹਨਾਂ ਨੇ ਚੁੱਕਣ ਨਹੀਂ ਸੀ ਦਿੱਤੀ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਸਤਿਗੁਰਾਂ ਦੇ ਸਿੱਖਾਂ ਨੇ ਅੱਗੇ ਵਾਧਾ ਕੀਤਾ ਤੇ ਫਿਰ ਪੀਰ ਬੁੱਧੂ ਸ਼ਾਹ ਦਾ ਜਿਹੜਾ ਲੜਕਾ ਮਰ ਚੁੱਕਾ ਸੀ ਉਹਦੀ ਲੋਥ ਨੂੰ ਚੁੱਕ ਕੇ ਲੈ ਆਂਦਾ ਆਪਣੇ ਸੈਨਾ ਦੇ ਵੱਲ। ਇਮ ਸਹਾਇਤਾ ਕਰ ਪਲੇ, ਤੀਰਜ ਸਹਿਤ ਟਿਕਾਏ, ਤਜੋ ਤੁਫੰਗਣ ਕੋ ਕਹਿਓ ਗੁਲਕਾਂ ਗਣ ਬਰ ਖਾਏ। ਉਸ ਵੇਲੇ ਮਾਮਾ ਕਿਰਪਾਲ ਜੀ ਨੇ ਪੀਰ ਜੀ ਨੂੰ ਤੀਰਜ ਦਿੱਤਾ ਹੈ ਕਿਉਂਕਿ ਉਸਦਾ ਲੜਕਾ ਸ਼ਹੀਦ ਹੋ ਚੁੱਕਾ ਹੈ। ਫਿਰ ਮਾਮਾ ਕਿਰਪਾਲ ਜੀ ਕਹਿੰਦੇ ਨੇ ਤਜੋ ਤੁਫੰਗਣ ਕੋ, ਭਾਵ ਕੇ ਬਹੁਤੀਆਂ ਸਾਰੀਆਂ ਬੰਦੂਕਾਂ ਨੂੰ ਚਲਾ ਦਿਓ, ਗੁਲਕਾਂ ਗਣ ਬਰਖਾਏ, ਜਿਨ੍ਹਾਂ ਬੰਦੂਕਾਂ ਦੇ ਵਿੱਚੋਂ ਬਹੁਤੀਆਂ ਸਾਰੀਆਂ ਗੋਲੀਆਂ ਦਾ ਮੀਂਹ ਵਾਂਗ ਮੀਂਹ ਪਵੇ। ਤੀਰ ਦਈ ਕਹਿ ਪੀਰ ਕੋ, ਮ੍ਰਿਦਲ ਬਾਕ ਤੇ ਵੀਰ, ਚਲਿਓ ਚਹਿਤ ਚਿਤ ਚੌਂਪ ਤੇ ਭਗਨੀ ਸੁੱਤ ਕੇ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਮਾ ਕਿਰਪਾਲ ਜੀ ਨੇ ਕੋਮਲ ਲਫ਼ਜ਼ ਕਹਿ ਕੇ ਪੀਰ ਜੀ ਨੂੰ ਧੀਰਜ ਦਿੱਤਾ ਹੈ ਤੇ ਹੁਣ ਮਾਮਾ ਕਿਰਪਾਲ ਜੀ ਆਪਣੀ ਭੈਣ ਦੇ ਪੁੱਤਰ ਦੇ ਕੋਲ ਜਾਣਾ ਚਾਹੁੰਦੇ ਨੇ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ। ਹਾਤੇ ਉਹ ਤੁਰੰ ਗਮ ਛਤਰ ਕੋ ਕਰਿਓ ਸੋ ਬਚ ਗੋਪਾਲ, ਵਾਹਨ ਅਪਰ ਮੰਗਾਏ ਕੈ ਭਇਓ ਅਰੂੜ ਪਵਾਲ। ਜਦੋਂ ਮਾਮਾ ਕਿਰਪਾਲ ਜੀ ਇਸ ਤਰ੍ਹਾਂ ਪਿੱਛੇ ਹਟੇ ਨੇ ਤੇ ਫੇਰ ਰਾਜੇ ਗੋਪਾਲ ਨੂੰ ਮੌਕਾ ਮਿਲ ਗਿਆ। ਉਹਦਾ ਘੋੜਾ ਤੇ ਮਰ ਚੁੱਕਾ ਸੀ, ਉਸਨੇ ਫਿਰ ਕਿਸੇ ਹੋਰ ਘੋੜੇ ਦੀ ਸਵਾਰੀ ਕੀਤੀ ਹੈ ਤੇ ਫੇਰ ਅੱਗੇ ਵਧ ਕੇ ਆਇਆ। ਕਲਗੀ ਧਰ ਕੇ ਨਿਕਟ ਸਭ ਕਰਿਓ ਬਿਰਤਾਂਤ ਬਖਾਨ, ਸਾਧ ਸਾਧ ਬੁੱਧੂ ਸਪਟ ਜਿਨ ਰਾਖੀ ਨਿਜ ਆਨ। ਕਲਗੀ ਧਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਮਾਮਾ ਕਿਰਪਾਲ ਜੀ ਨੇ ਸਾਰੀ ਵਾਰਤਾ ਸੁਣਾਈ ਹੈ ਕਿ ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਦੇ ਚਾਰੇ ਪੁੱਤਰ ਬਹੁਤ ਬਹਾਦਰੀ ਦੇ ਨਾਲ ਲੜੇ, ਪਰ ਸੱਚੇ ਪਾਤਸ਼ਾਹ ਇੱਕ ਜਿਹੜਾ ਪੀਰ ਜੀ ਦਾ ਪੁੱਤਰ ਹੈ ਉਹ ਰਾਜੇ ਗੋਪਾਲ ਦੇ ਤੀਰ ਲੱਗਣ ਦੇ ਨਾਲ ਸ਼ਹੀਦ ਹੋ ਗਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ਾਬਾਸ਼ ਸ਼ਾਬਾਸ਼ ਇਸ ਤਰ੍ਹਾਂ ਦਾ ਬਚਨ ਆਖਿਆ, ਬੁੱਧੂ ਸਪਟ ਜਿਨ ਰਾਖੀ ਨਿਜਾਨ, ਭਾਵ ਕੇ ਸ਼ਾਬਾਸ਼ ਹੈ ਪੀਰ ਬੁੱਧੂ ਸ਼ਾਹ ਨੂੰ ਤੇ ਉਸਦੇ ਪੁੱਤਰ ਨੂੰ ਜਿਨ੍ਹਾਂ ਨੇ ਮਾਨੋ ਕੇ ਆਪਣੇ ਆਣ ਨੂੰ ਕਾਇਮ ਰੱਖਿਆ। ਨਿਪ ਚੰਦੇਲ ਹੰਡੂਰੀਆ ਲੇ ਕਰ ਦਲ ਸਮੂਦਾਏ, ਚਹੇ ਗੁਰੂ ਦਿਸ ਜੰਗ ਕੋ ਤੀਰ ਤੁਫੰਗ ਚਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੰਡੂਰੀਆ ਰਿਆਸਤ ਦਾ ਮਾਲਕ ਉਹ ਰਾਜਾ ਆਪਣੀ ਬਹੁਤੀ ਸਾਰੀ ਫੌਜ ਨੂੰ ਲੈ ਕੇ ਅੱਗੇ ਵਧਿਆ ਹੈ, ਉਹ ਵੀ ਗੁਰੂ ਜੀ ਦੇ ਉੱਤੇ ਪ੍ਰਹਾਰ ਕਰਨਾ ਚਾਹੁੰਦਾ ਹੈ, ਭਾਵ ਕੇ ਸਤਿਗੁਰਾਂ ਦੇ ਨਾਲ ਲੜਨਾ ਚਾਹੁੰਦਾ ਹੈ ਬਹੁਤਿਆਂ ਤੀਰਾਂ ਦਾ ਤੇ ਬੰਦੂਕਾਂ ਦਾ ਵਾਰ ਕਰਕੇ। ਪੰਚੋ ਭਰਾਤਾ ਹਰ ਰਹੇ ਦੇਤ ਚਮੂ ਕੋ ਜ਼ੋਰ, ਦੀਹ ਦਮਾ ਮੇ ਡੰਕ ਦੇ ਮਾਰ ਮਾਰ ਕਰ ਸ਼ੋਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਬੀਬੀ ਵੀਰੋ ਜੀ ਦੇ ਪੰਜੇ ਹੀ ਪੁੱਤਰ ਜਿਹੜੇ ਸੰਗੋ ਸ਼ਾਹ ਆਦਿਕ ਨੇ ਉਹ ਬੜੀ ਹੀ ਦ੍ਰਿੜਤਾ ਦੇ ਨਾਲ ਜ਼ੋਰ ਦੇ ਕੇ ਲੜ ਰਹੇ ਨੇ, ਬਹੁਤ ਵੱਡੇ ਵੱਡੇ ਨਗਾਰੇ ਵੱਜ ਰਹੇ ਨੇ ਤੇ ਸੂਰਮਿਆਂ ਦੇ ਮੂੰਹਾਂ ਦੇ ਵਿੱਚੋਂ ਮਾਰ ਲੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਖਾਰੇ ਬਿਲੋਕਤ ਸਤਿਗੁਰੂ ਦਲ ਦੋਇਨ ਕੇ ਵੀਰ, ਕਰ ਪੁਰਸ਼ਾਰਥ ਕੋ ਹਤੈ ਗਣ ਗੁਲ ਕਾਇਰ ਤੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਦੇ ਉੱਤੇ ਖੜੇ ਹੋ ਕੇ ਦੋਵਾਂ ਪਾਸਿਓਂ ਜਿਹੜਾ ਭਿਆਨਕ ਯੁੱਧ ਹੋ ਰਿਹਾ ਉਸ ਨੂੰ ਦੇਖ ਰਹੇ ਨੇ, ਭਾਵ ਕੇ ਹਰ ਕੋਈ ਸੂਰਮਾ ਬੜਾ ਪਰਾਕਰਮ ਕਰਦਾ ਹੈ, ਪੁਰਸ਼ਾਰਥ ਕਰਦਾ ਹੈ, ਭਾਵੇਂ ਸੂਰਮਾ ਵਿਰੋਧੀ ਧਿਰ ਦੇ ਵਿੱਚ ਹੈ ਤੇ ਭਾਵੇਂ ਆਪਣੇ ਵਾਲੇ ਪਾਸੇ। ਕਵੀ ਜੀ ਲਿਖਦੇ ਨੇ ਗਣ ਗੁਲਕਾਂ ਹਤੈ ਅਰ ਤੀਰ, ਭਾਵ ਕੇ ਬਹੁਤਿਆਂ ਇੱਕ ਦੂਜੇ ਦੇ ਉੱਤੇ ਗੋਲੀਆਂ ਵਰਾਈਆਂ ਜਾਂਦੀਆਂ ਨੇ ਤੇ ਬਹੁਤੇ ਜ਼ਿਆਦਾ ਤਿੱਖੇ ਤੀਰਾਂ ਦਾ ਇੱਕ ਦੂਜੇ ਦੇ ਉੱਤੇ ਪ੍ਰਹਾਰ ਹੁੰਦਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪੀਖਣ ਖਾਣ ਹਯਾਤ ਖਾਂ ਤ੍ਰਿਤੀ ਨਜਾਵਤ ਖਾਨ, ਫਤਿਹ ਸ਼ਾਹਿਨ ਕੇ ਨਿਕਟ ਦੂਤ ਪਠਿਓ ਮਤੀਵਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਫਤਿਹ ਸ਼ਾਹ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਹੜੇ ਪਠਾਨ ਤਿੰਨ ਨੇ ਨਜਾਵਤ ਖਾਂ, ਹਯਾਤ ਖਾਂ ਤੇ ਪੀਖਣ ਖਾਂ ਇਹ ਜ਼ੋਰ ਦੇ ਨਾਲ ਲੜਦੇ ਨਹੀਂ ਹਨ, ਇਸ ਕਰਕੇ ਇਹਨਾਂ ਨੂੰ ਜ਼ੋਰ ਦੇ ਨਾਲ ਲੜਨ ਦੀ ਤਾਕੀਦ ਕਰਨ ਦੇ ਵਾਸਤੇ ਰਾਜੇ ਫਤਿਹ ਸ਼ਾਹ ਨੇ ਇਹਨਾਂ ਤਿੰਨਾਂ ਦੇ ਕੋਲ ਆਪਣੇ ਇੱਕ ਦੂਤ ਨੂੰ ਭੇਜਿਆ। ਤਤਕਾਲ ਆਇਓ ਤਿੰਨ ਬਾਤ ਕਹੀ, ਤਨ ਕਿਉ ਰਣ ਖੇਤ ਦੇਤ ਨਹੀਂ। ਰਾਜੇ ਫਤਿਹ ਸ਼ਾਹ ਦਾ ਦੂਤ ਛੇਤੀ ਹੀ ਇਹਨਾਂ ਤਿੰਨਾਂ ਪਠਾਣਾਂ ਦੇ ਕੋਲ ਪਹੁੰਚਿਆ, ਉਹਨੇ ਆਣ ਕੇ ਰਾਜੇ ਦਾ ਸੰਦੇਸ਼ਾ ਦਿੱਤਾ ਕਿ ਰਾਜਾ ਸਾਹਿਬ ਕਹਿ ਰਹੇ ਨੇ ਤਨ ਕਿਉ ਰਣ ਖੇਤ ਦੇਤ ਨਹੀਂ, ਭਾਵ ਕੇ ਤੁਸੀਂ ਤਨ ਦੇਹੀ ਦੇ ਨਾਲ ਲੜਦੇ ਕਿਉਂ ਨੇ। ਕਿਸ ਕਾਰਨ ਆਪ ਬਚਾਵਤ ਹੋ ਗੁਲਕਾਂ ਸਰ ਕਿਉਂ ਨਾ ਚਲਾਵਤ ਹੋ। ਦੂਤ ਤਿੰਨਾਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਰਾਜੇ ਫਤਿਹ ਸ਼ਾਹ ਨੇ ਆਖਿਆ ਕਿ ਜੀ ਜਾਣ ਦੇ ਨਾਲ ਤੁਸੀਂ ਲੜਦੇ ਨਹੀਂ ਹੋ, ਤੁਸੀਂ ਆਪਣੇ ਸਰੀਰਾਂ ਦਾ ਬਚਾਅ ਕਰਦੇ ਹੋ। ਕਿਹੜੇ ਕਾਰਨ ਕਰਕੇ ਆਪਣੇ ਸਰੀਰਾਂ ਨੂੰ ਬਚਾਉਂਦੇ ਹੋ? ਤੁਸੀਂ ਬਹੁਤੀਆਂ ਸਾਰੀਆਂ ਗੋਲੀਆਂ ਦਾ ਤੇ ਤੀਰਾਂ ਦਾ ਪ੍ਰਹਾਰ ਕਿਉਂ ਨਹੀਂ ਕਰਦੇ? ਅੱਗੇ ਵੱਧ ਵੱਧ ਕੇ ਗੁਰ ਤੀਰ ਗਵਾਰ ਬਖਾਣਤ ਹੈ, ਹਥਿਆਰ ਨ ਪੇਵ ਨ ਜਾਣਤ ਹੈ। ਦੂਤ ਕਹਿੰਦਾ ਕਿ ਰਾਜੇ ਫਤਿਹ ਸ਼ਾਹ ਨੇ ਇਹ ਵੀ ਆਖਿਆ ਕਿ ਤੁਸੀਂ ਸਾਰੇ ਪਠਾਨ ਇਹ ਕਹਿੰਦੇ ਸੀ ਕਿ ਗੁਰੂ ਦੇ ਕੋਲ ਤੇ ਗਵਾਰ ਸੈਨਾ ਜੁੜੀ ਹੋਈ ਹੈ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਸ਼ਸਤਰਾਂ ਦਾ ਕੋਈ ਗਿਆਨ ਨਹੀਂ ਹੈ। ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਸੀ ਕਿ ਗੁਰੂ ਦੀ ਸੈਨਾ ਦੇ ਵਿੱਚ ਐਸੇ ਲੋਕ ਸ਼ਾਮਲ ਨੇ ਜਿਹੜੇ ਗਵਾਰ ਨੇ, ਜਿਨ੍ਹਾਂ ਨੂੰ ਹਥਿਆਰ ਚਲਾਉਣ ਦੀ ਵਿਦਿਆ ਆਉਂਦੀ ਨੇ। ਕਰ ਹੇਲ ਮਿਲੋ ਦਲ ਕਿਉਂ ਨਾ ਆਵੇ, ਲੁੱਟ ਮਾਫ ਕਰੇ ਤਨ ਲੈ ਹੋ ਸਭੈ। ਜੇਕਰ ਅਜੇ ਵੀ ਤੁਹਾਡਾ ਇਹੀ ਕਹਿਣਾ ਹੈ ਕਿ ਗੁਰੂ ਦੀ ਸੈਨਾ ਗਵਾਰ ਹੈ, ਜਿਨ੍ਹਾਂ ਨੂੰ ਹਥਿਆਰ ਚਲਾਉਣੇ ਨਹੀਂ ਆਉਂਦੇ, ਤੇ ਫਿਰ ਤੁਸੀਂ ਹੱਲਾ ਦੇ ਕੇ ਅੱਗੇ ਕਿਉਂ ਨਹੀਂ ਜਾਂਦੇ? ਇਸ ਤੋਂ ਇਲਾਵਾ ਆਖਿਆ ਦੂਤ ਨੇ ਕਿ ਰਾਜੇ ਨੇ ਤੁਹਾਡੀ ਲੁੱਟ ਵੀ ਮਾਫ ਕੀਤੀ ਹੋਈ ਹੈ, ਜੇਕਰ ਗੁਰੂ ਨੂੰ ਜਿੱਤੋਗੇ ਤੇ ਗੁਰੂ ਦਾ ਜਿੰਨਾ ਵੀ ਖਜ਼ਾਨਾ ਹੈ ਉਹ ਤੁਹਾਨੂੰ ਮਿਲੇਗਾ। ਸੁਣ ਪੀਖਣ ਖਾਣ ਬਖਾਣ ਕਰਿਓ, ਕੁਛ ਦੇਰ ਨਹੀਂ ਲਖ ਜੰਗ ਪਰਿਓ। ਜਦੋਂ ਦੂਤ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਅੱਗੋਂ ਫਿਰ ਜਿਹੜਾ ਪਠਾਨ ਪੀਖਣ ਖਾਣ ਸੀ ਉਹ ਕਹਿੰਦਾ ਕੁਛ ਦੇਰ ਨਹੀਂ ਮਿਲ ਜੰਗ ਪਰਿਓ, ਭਾਵ ਕਿ ਅਜੇ ਜੰਗ ਲੜਦਿਆਂ ਕੋਈ ਦੇਰੀ ਨਹੀਂ ਹੋਈ, ਭਾਵ ਕਿ ਅਜੇ ਤੇ ਜੰਗ ਦੀ ਸਿਰਫ ਸ਼ੁਰੂਆਤ ਹੈ। ਦਸ ਬੀਸ ਕਬੀਰ ਅਹੈਨ ਮੈਂ, ਕਰ ਘਾਤ ਆਵੈ ਤਿਨ ਕੋ ਰਣ ਮੈਂ। ਕਹਿੰਦਾ ਹੈ ਪੀਖਣ ਖਾਂ ਕਿ ਮੈਂ ਅਜੇ ਵੀ ਇਹ ਗੱਲ ਕਹਿਣ ਦੇ ਵਾਸਤੇ ਤਿਆਰ ਹਾਂ ਕਿ ਗੁਰੂ ਵਾਲੇ ਪਾਸਿਓਂ 10 ਜਾਂ 20 ਜਿਹੜੇ ਸੂਰਮੇ ਨੇ ਉਹੀ ਲੜਾਕੂ ਨੇ, ਬਾਕੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਯੁੱਧ ਵਿਦਿਆ ਆਉਂਦੀ ਨਹੀਂ ਹੈ, ਇਸ ਕਰਕੇ ਘਾਤ ਕਰਕੇ ਅਸੀਂ ਰਣ ਦੇ ਵਿੱਚੋਂ ਫਤਿਹ ਨੂੰ ਪ੍ਰਾਪਤ ਕਰਾਂਗੇ। ਕਰ ਹੇਲ ਫਤਿਹ ਨਹੀਂ ਚਿੰਤ ਕਰੇ, ਰਣ ਕੇ ਹੋਏ ਦਾਵ ਅਨੇਕ ਤਰੇ। ਦੂਤ ਨੂੰ ਭੀਖਣ ਖਾਣ ਕਹਿੰਦਾ ਹੈ ਕਿ ਰਾਜੇ ਫਤਿਹ ਸ਼ਾਹ ਨੂੰ ਜਾ ਕੇ ਕਹਿ ਦੇਵੋ ਕਿ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੇ, ਅਸੀਂ ਹੱਲਾ ਕਰਕੇ ਜਿੱਤ ਦੀ ਪ੍ਰਾਪਤੀ ਕਰਾਂਗੇ। ਰਣ ਕੇ ਹੋਏ ਦਾਵ ਅਨੇਕ ਤਰੇ, ਭਾਵ ਕੇ ਯੁੱਧ ਦੇ ਅਨੇਕਾਂ ਪ੍ਰਕਾਰ ਦੇ ਦਾਅ ਹੁੰਦੇ ਨੇ। ਕਿਸੇ ਵੇਲੇ ਕਿਸੇ ਦਾ ਪੱਲੜਾ ਭਾਰੀ ਹੋ ਜਾਂਦਾ ਤੇ ਕਿਸੇ ਵੇਲੇ ਦੂਸਰੇ ਦਾ ਪੱਲੜਾ ਭਾਰੀ ਹੁੰਦਾ ਹੈ। ਫੇਰ ਕੀ ਹੋ ਗਿਆ ਜੇ ਐਸ ਵਾਰੀ ਅਸੀਂ ਥੱਲੇ ਹਾਂ, ਭਾਵ ਕੇ ਹੱਲਾ ਦੇ ਕੇ ਜ਼ੋਰ ਲਾਵਾਂਗੇ ਤੇ ਫੇਰ ਅਸੀਂ ਉਹਨਾਂ ਦੇ ਉੱਤੇ ਭਾਰੂ ਹੋਵਾਂਗੇ। ਇਮ ਪਾਖਤ ਖਾਣ ਬਟੋਰ ਲੀਏ, ਇੱਕ ਹੇਲ ਕਰੋ ਸਭ ਜ਼ੋਰ ਦੀਏ। ਇਸ ਤਰ੍ਹਾਂ ਕਹਿ ਕੇ ਫੇਰ ਭੀਖਣ ਖਾਨ ਨੇ ਆਪਣੇ ਸਾਰੇ ਪਠਾਣਾ ਸਾਥੀਆਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਹੈ, ਸਾਰਿਆਂ ਨੂੰ ਜ਼ੋਰ ਦੇ ਨਾਲ ਸੁਣਾ ਕੇ ਆਖਿਆ, ਕਹਿੰਦਾ ਇੱਕ ਹੇਲ ਕਰੋ ਸਭ ਜ਼ੋਰ ਦੀਏ, ਭਾਵ ਕੇ ਜ਼ੋਰ ਲਾ ਕੇ ਜ਼ੋਰਦਾਰ ਇੱਕ ਵਾਰੀ ਸਾਰੇ ਮਿਲ ਕੇ ਹੱਲਾ ਕਰੀਏ। ਸੁਣ ਖਾਨ ਹਯਾਤ ਰਿਸਿਓ ਤਬ ਹੂੰ, ਜੁੱਤ ਭੀਖਣ ਖਾਨ ਪਿਖੇ ਸਭ ਹੂੰ। ਭੀਖਣ ਖਾਨ ਦੀ ਐਸੀ ਵੰਗਾਰ ਨੂੰ ਸੁਣ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਇਨ੍ਹਾਂ ਦਾ ਸਾਥੀ ਹਯਾਤ ਖਾਨ ਸੀ ਉਹ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਆਇਆ ਹੈ, ਉਹਦੀ ਗੱਲ ਨੂੰ ਸੁਣ ਕੇ ਉਹ ਬੜਾ ਕ੍ਰੋਧ ਦੇ ਵਿੱਚ ਹੋਇਆ, ਇਸ ਗੱਲ ਨੂੰ ਸਾਰਿਆਂ ਨੇ ਪਰਖਿਆ। ਕਰ ਤੇਜ ਤੁਰੰਗ ਤਵਾਏ ਪਰਿਓ, ਹੱਥ ਬਾਨਣ ਕੋ ਦਲ ਸੰਗ ਅਰਿਓ। ਹਯਾਤ ਖਾਨ ਨੇ ਆਪਣੇ ਘੋੜੇ ਨੂੰ ਅੱਗੇ ਦੌੜਾਇਆ ਹੈ, ਤੇਜ ਕੀਤਾ ਹੈ ਤੇ ਫੇਰ ਉਹਨੇ ਵੈਰੀ ਦੇ ਦਲ ਦੇ ਉੱਤੇ ਭਾਵ ਕੇ ਸਤਿਗੁਰਾਂ ਦੇ ਦਲ ਦੇ ਉੱਤੇ ਬਹੁਤੇ ਤਿੱਖੇ ਤੀਰਾਂ ਦਾ ਪ੍ਰਹਾਰ ਕਰਨਾ ਸ਼ੁਰੂ ਕੀਤਾ। ਪਸ਼ਚਾਤ ਪਠਾਨ ਸਮੂਹਣ ਹੈ, ਹੱਥ ਤੀਰ ਤੁਫਾਂਗਣ ਮਾਰ ਕਹਿ। ਅੱਗੇ ਅੱਗੇ ਜਾ ਰਿਹਾ ਹੈ ਹਯਾਤ ਖਾਨ ਤੇ ਉਹਦੇ ਪਿੱਛੇ ਉਸਦੇ ਸਾਰੇ ਸਾਥੀ ਪਠਾਨ ਨੇ, ਇਹ ਵੀ ਬਹੁਤੇ ਸਾਰੇ ਤੀਰਾਂ ਨੂੰ ਤੇ ਗੋਲੀਆਂ ਨੂੰ ਚਲਾ ਰਹੇ ਨੇ। इत ते उत ताए प्रहारत है पिख अगर वद्यो तिस मारत है। भाव के इन्हां पठाणा ने बहुत जोरदार हल्ला किया, इधर उधर होके बहुते तीर ते गोलियां मारियां। पिख अगर वद्यो तिस मारत है, भाव के सतगुरां दी सेना दे वलों जेड़ा भी सूरमा अगे वधदा है ये उस नूं मार दिंदे। बड दुंदव बाजत जंग मचियो छित तूरत सूरन श्रोण रचियो। मैदाने जंग दी हालत किस तरह दी हो गई है, कवि संतोख सिंह जी उसका जिक्र करते ने। कवि जी लिखते ने कि बहुत वड्डे वड्डे नगारे वज रहे ने, बड़ा वड्डा जंग मचिया होया, जड़ी धूल मिट्टी है धरती दी ओ भाव के लहू दे नाल रचमिच गई। मुख मार है मारी उचारत है बरखा गुल कान सो डारत है। हर एक दे मुंह दे विचों मार लो दी आवाज आउंदी है, बहुतियां गोलियां दा एक प्रकार दा मीह पै रहे। हंडिया समसीस फुटे सो गिरे करछी जन हाथ कटंत परे। कवि जी एक रूपक बन रहे ने कि किस तरह दा युद्ध हो रहा है। कवि जी लिखते ने कि जेड़े सूरमियां दे सिर ने इस तरह टुटे पए ने जिवें कि चाटी नूं तोड़ दईदा घड़े जिवें टुटे होए हुंदे ने। करछी जन हाथ कटंत परे, इस तों इलावा जेड़े सूरमियां दे हथ कटे होए ने उन्हां नूं इस तरह समझा जा सकदा है कि ओह करछियां ने। सिपरै जन पातर ताह तरी मेज आमख श्रोण आहार करी। जड़ियां ढालां डिगियां पईयां ने उन्हां नूं थालियां समझा जा सकदा है जिन्हां दे विच खून ते लहू बहुत सारा डिग्गा होया है, भाव के जड़ियां जोगणियां आदिक ने इस तरह दे आहार नूं कर रहियां ने, इस तरह उखा रहियां ने। गण जोगण प्रेत डकारत है बहुत सुपटन पिंजर डारत है। बहुतियां सारियां जोगणियां ते जड़े प्रेत ने ओ ऐसे मास नूं खा के डकार मार रहे ने, बहुते सारे जेड़े सूरमियां दे पिंजर ने उन्हां नूं इधर उधर उखलार दिंदे। बहु गीदरियां पुकार कर गृद कंक पखै पल मोद परें। बहुते सारे जेड़े गिद्दड़ ने ओ बहुत उची उची कूक रहे ने, जेड़ियां गिरजां ते इलां ते कां आदिक ने ओ बहुत ही ज्यादा मास नूं खा के उची उची पुकार रहे ने। कित कायल है जल जाचत है एक टोलत श्रोणत राचत है। कवि संतोख सिंह जी लिखते ने कि रणभूमि दे विच कई सूरमे जख्मी हालत दे विच मरण दे किनारे दे उत्ते पहुंच रहे ने, उन्हां दे मुंह दे विचों पानी मंगण दीआं आवाजां आ रहीआं ने ते कई धूल दे विच ऐसे लिपटे होए ने भाव के पछाण नहीं आउंदी, धूल दे विच मिलिआ होया खून है ते खून दे नाल लथपथ उह सारे दे सारे। बहु खान मरे गुल कान लगे तरवारन सो जुट बीर जगे। कवि जी लिखते ने कि बहुते सारे खान मरे ने, बहुते सारे सतगुरां दे सूरमे भी शहीद होए ने, तलवारां दे नाल युद्ध दे विच सारे डटे होए ने। तब खान हयात हने सर को गोर के दल को बहु दे डर को। पर कवि संतोख सिंह जी लिखते ने कि ऐस वारी जेड़ा तुरकां दा पलड़ा है ओ बहुत ज्यादा भारी है, जेड़ा हयात खां है ओ बहुते सारे तीरां नूं चला के अगे वध रहे, सतगुरां दे दल दे विच उन्ने बहुत ज्यादा तरथली मचाई। निज अंग बचाए प्रहारत है तेज करे ललकारत है। ओ हयात खान अपने अंगां नूं बचाउंदा है ते दूसरे तरफ प्रहार करदा है, अपने घोड़े नूं तेज दौड़ा के ओ ललकारदा होया अगे वधरे। दल में बल दी दिखारत है जिस तीर हणै तिस मारत है। ਗੁਰੂ ਦੇ ਦਲ ਦੇ ਵਿੱਚ ਉਹ ਬਹੁਤ ਹੀ ਜਿਆਦਾ ਭਾਰੂ ਹੋ ਕੇ ਪੈ ਰਿਹਾ ਹੈ, ਜਿਹਨੂੰ ਵੀ ਤੀਰ ਮਾਰਦਾ ਹੈ ਉਹ ਬਚਦਾ ਨਹੀਂ। ਗੁਰ ਪਾਸ ਮਹੰਤ ਕਿਰਪਾਲ ਖਰਿਓ, ਅਵਿਲੋਕਤ ਕੋਪ ਵਿਸਾਲ ਭਰਿਓ। ਜਦੋਂ ਹਯਾਤ ਖਾਨ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਬਹੁਤੇ ਸੂਰਮਿਆਂ ਨੂੰ ਮਾਰ ਦਿੱਤਾ ਤੇ ਜਿਹੜਾ ਮਹੰਤ ਕਿਰਪਾਲ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਖਲੋਤਾ ਸੀ, ਕਿਰਪਾਲ ਮਹੰਤ ਨੂੰ ਬਹੁਤ ਹੀ ਜ਼ਿਆਦਾ ਹਯਾਤ ਖਾਨ ਦੇ ਉੱਤੇ ਗੁੱਸਾ ਆਇਆ। ਬਲ ਤੇਜ ਤੁਰੰਗਮ ਜੋਰ ਕਰੇ, ਹਮਰੇ ਦਲ ਕੋ ਬਹੁਤ ਤਰਾਸ ਧਰੇ। ਕਿਰਪਾਲ ਮਹੰਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਣੇ ਘੋੜੇ ਨੂੰ ਬਹੁਤ ਤੇਜ ਕਰਕੇ ਇਹ ਜ਼ੋਰਦਾਰ ਸਾਡਿਆਂ ਸਾਥੀਆਂ ਦੇ ਉੱਤੇ ਪ੍ਰਹਾਰ ਕਰ ਰਿਹਾ, ਸੱਚੇ ਪਾਤਸ਼ਾਹ ਸਾਡੇ ਦਲ ਨੂੰ ਬਹੁਤ ਹੀ ਜ਼ਿਆਦਾ ਇਹ ਡਰ ਦੇ ਰਹੇ। ਪ੍ਰਭ ਜੀ ਨੇ ਜੇ ਆਇਸ ਦੇ ਹੋਇਆ ਬੈ, ਇਸ ਸੰਗ ਲਰੋ ਨ ਟਰੋ ਸੋ ਕਬੈ। ਮਹੰਤ ਕਿਰਪਾਲ ਨੇ ਆਖਿਆ ਕਿ ਸੱਚੇ ਪਾਤਸ਼ਾਹ ਹੇ ਗਰੀਬਨਵਾਜ, ਕਿਰਪਾ ਕਰਕੇ ਹੁਣ ਤੁਸੀਂ ਮੈਨੂੰ ਆਗਿਆ ਦਿਓ ਕਿ ਮੈਂ ਇਸ ਦੇ ਅੱਗੇ ਜਾ ਕੇ ਇਹਦੇ ਨਾਲ ਜੰਗ ਲੜਾਂ, ਮੈਂ ਕਦੇ ਵੀ ਟਲਾਂਗਾ ਨਹੀਂ। ਪਟ ਬ੍ਰਿੰਦਨ ਕੋ ਰਣ ਮਾਰਤ ਹੈ, ਨਿਜ ਅੰਗ ਬਚਾਏ ਪ੍ਰਹਾਰਤ ਹੈ। ਕਿਰਪਾਲ ਮਹੰਤ ਕਹਿੰਦਾ ਕਿ ਸਾਡੇ ਬਹੁਤੇ ਸਾਰੇ ਸੂਰਮਿਆਂ ਨੂੰ ਇਸ ਨੇ ਰਣ ਦੇ ਵਿੱਚ ਮਾਰ ਦਿੱਤਾ, ਅਜੇ ਤੱਕ ਇਹਦੇ ਸਰੀਰ ਨੂੰ ਕੋਈ ਜ਼ਖਮ ਤੱਕ ਨਹੀਂ ਲੱਗਾ, ਇਹ ਆਪਣੇ ਆਪ ਦਾ ਬਚਾਅ ਬਹੁਤਾ ਕਰ ਰਹੇ। ਹੱਥ ਪੂਰਬ ਮੈਰਪ ਪ੍ਰਾਣਨ ਕੋ, ਪੁਣਿਆਣ ਬਿਲੋਕੋ ਆਨਣ ਕੋ। ਉਸੇ ਵੇਲੇ ਗੁੱਸੇ ਦੇ ਨਾਲ ਕਿਰਪਾਲ ਮਹੰਤ ਕਹਿੰਦਾ ਕਿ ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਕਿ ਪਹਿਲਾਂ ਮੈਂ ਅੱਗੇ ਵਧ ਕੇ ਇਸ ਵੈਰੀ ਦਾ ਨਾਸ ਕਰਾਂ ਤੇ ਫੇਰ ਹੀ ਤੁਹਾਡਾ ਆਣ ਕੇ ਦਰਸ਼ਨ ਕਰਾਂ। ਕਲਗੀ ਤਾਰਿਓ ਮੁਸਕਾਏ ਕਹਿਓ, ਤੁਮ ਬਾਕਣ ਕੇਰ ਪ੍ਰਤਾਪ ਲਹਿਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਾਰੇ ਸੂਰਮੇ ਲੜ ਰਹੇ ਨੇ, ਬਹੁਤਿਆਂ ਸਾਰਿਆਂ ਦੇ ਮਨ ਦੇ ਵਿੱਚ ਬੜਾ ਰੋਹ ਵੀ ਵਧਿਆ ਹੋਇਆ, ਪਰ ਐਸੀ ਰਣ ਭੂਮੀ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਅਜੇ ਵੀ ਬੜੇ ਸ਼ਾਂਤ ਨੇ, ਜਦੋਂ ਰੋਹ ਦੇ ਵਿੱਚ ਭਰੇ ਹੋਏ ਕਿਰਪਾਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੀਆਂ ਗੱਲਾਂ ਨੂੰ ਸੁਣ ਕੇ ਮੁਸਕਰਾਏ ਤੇ ਫਿਰ ਸਤਿਗੁਰਾਂ ਨੇ ਬਚਨ ਕੀਤਾ। ਕਹਿੰਦੇ ਨੇ ਤੁਮ ਬਾਕਣ ਕੇਰ ਪ੍ਰਤਾਪ ਲਹਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਮਹੰਤ ਜੀ ਤੁਹਾਨੂੰ ਲੜਨ ਦੀ ਕੀ ਲੋੜ ਹੈ, ਤੁਹਾਡਾ ਤੇ ਪ੍ਰਤਾਪ ਹੀ ਬਹੁਤ ਹੈ, ਭਾਵ ਕਿ ਤੁਹਾਡੇ ਵਾਕਾਂ ਦੇ ਵਿੱਚ ਤਸੀਰ ਹੀ ਬੜੀ ਹੈ, ਤੁਹਾਨੂੰ ਲੜਨ ਦੀ ਤੇ ਕੋਈ ਲੋੜ ਹੀ ਨਹੀਂ। ਕਹਿੰਦੇ ਨੇ ਬਰ ਦੇਹ ਫਤਹਿ ਗੁਰ ਪਾਵੇਂਗੇ, ਬ੍ਰਿੰਦ ਰਿਪ ਖਪਵਾਏ ਹਾਵੇਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਹੰਤ ਜੀ ਤੁਹਾਨੂੰ ਲੜਨ ਦੀ ਕੋਈ ਲੋੜ ਨਹੀਂ ਹੈ, ਤੁਹਾਡੇ ਵਾਕਾਂ ਦੇ ਵਿੱਚ ਪ੍ਰਤਾਪ ਬੜਾ ਹੈ ਕਿਉਂਕਿ ਤੁਸੀਂ ਤਪੱਸਿਆ ਬਹੁਤ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਤੇ ਐਸਾ ਸਾਨੂੰ ਵਰਦਾਨ ਦਿਓ ਕਿ ਸਾਡੀ ਜਿੱਤ ਹੋਵੇ ਤੇ ਵੈਰੀਆਂ ਦਾ ਨਾਸ ਹੋਵੇ, ਅਸੀਂ ਰਣ ਭੂਮੀ ਦੇ ਵਿੱਚ ਆਪਣੇ ਵੈਰੀਆਂ ਨੂੰ ਖਪਾ ਦਈਏ ਮਾਰ ਦਈਏ, ਇਹ ਵਰਦਾਨ ਦਿਓ ਤੇ ਸਾਡੀ ਜਿੱਤ ਹੋਵੇ। ਇਹ ਸੰਤਨ ਕੀ ਨਿਤ ਰੀਤ ਹੈ, ਹੋਏ ਹਾਰ ਵਿਜੈ ਬਰ ਸਾਪ ਕਹੇ। ਸਤਿਗੁਰੂ ਗੋਬਿੰਦ ਸਿੰਘ ਜੀ ਕਿਰਪਾਲ ਮਹੰਤ ਨੂੰ ਕਹਿੰਦੇ ਨੇ ਕਿ ਸੰਤਾਂ ਦੀ ਐਸੀ ਰੀਤੀ ਹੁੰਦੀ ਹੈ, ਸੰਤ ਲੜਦੇ ਨੇ, ਹਨ ਸੰਤਾਂ ਦਾ ਕੰਮ ਹੁੰਦਾ ਹੈ ਵਰਦਾਨ ਦੇਣਾ ਜਾਂ ਸ਼ਰਾਪ ਦੇਣਾ, ਭਾਵ ਕਿ ਤੁਹਾਡੇ ਵਰਦਾਨ ਦੇ ਵਿੱਚ ਵੀ ਤਾਸੀਰ ਹੈ, ਤੁਹਾਡੇ ਸ਼ਰਾਪ ਦੇ ਵਿੱਚ ਵੀ ਤਾਸੀਰ ਹੈ, ਇਸ ਕਰਕੇ ਸੰਤਾਂ ਵਾਲੀ ਰੀਤੀ ਨੂੰ ਵਰਤੋ, ਜੇਕਰ ਸਾਡੀ ਜਿੱਤ ਚਾਹੁੰਦੇ ਹੋ ਤੇ ਤੁਸੀਂ ਵਰਦਾਨ ਦਿਓ ਤਾਂ ਕਿ ਸਾਡੀ ਜਿੱਤ ਹੋਵੇ, ਵੈਰੀ ਨੂੰ ਜੇ ਪਰਾਜੇ ਕਰਨਾ ਤੇ ਫੇਰ ਤੁਸੀਂ ਉਹਨਾਂ ਨੂੰ ਸ਼ਰਾਪ ਦਿਓ ਕਿਉਂਕਿ ਤੁਹਾਡੇ ਦਿੱਤੇ ਹੋਏ ਸ਼ਰਾਪ ਤੇ ਵਰਦਾਨ ਸਫਲ ਜਾਂਦੇ ਨੇ। ਸੁਣ ਫੇਰ ਕਿਰਪਾਲ ਬਖਾਣਤ ਹੈ, ਰਸ ਬੀਰ ਵਦਿਓ ਰਿਸ ਠਾਣਤ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਣ ਬੁੱਝ ਕੇ ਆਪਣੇ ਦਾਸ ਨੂੰ ਵਡਿਆਈ ਦੇ ਰਹੇ ਨੇ। ਮੈਂ ਪਹਿਲਾਂ ਵੀ ਇਸ ਗੱਲ ਦਾ ਬਹੁਤ ਵਾਰੀ ਜ਼ਿਕਰ ਕੀਤਾ ਹੈ। ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ, ਸੁਣ ਫੇਰ ਕਿਰਪਾਲ ਬਖਾਣਤ ਹੈ। ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਫੇਰ ਮਹੰਤ ਕਿਰਪਾਲ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਇੱਥੇ ਵਰਦਾਨ ਜਾਂ ਸ਼ਰਾਬ ਦੇਣ ਦੇ ਵਾਸਤੇ ਰਣ ਭੂਮੀ ਦੇ ਵਿੱਚ ਤੁਹਾਡੇ ਵੱਲੋਂ ਖੜਾ ਨਹੀਂ ਹੋਇਆ, ਭਾਵ ਕੇ ਲੜਨ ਦੇ ਵਾਸਤੇ ਆਇਆ। ਮੈਂ ਇੱਥੇ ਵਰ ਜਾਂ ਸ਼ਰਾਬ ਦੀ ਗੱਲ ਕਰਨ ਦੇ ਵਾਸਤੇ ਨਹੀਂ ਪਹੁੰਚਿਆ। ਰਸ ਵੀਰ ਵਧਿਓ ਰਿਸ ਠਾਣਤ ਹੈ, ਭਾਵ ਕੇ ਵੀਰਤਾ ਦਾ ਜਿਹੜਾ ਰਸ ਹੈ ਉਹ ਮੇਰੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ, ਮੈਂ ਵਰਦਾਨ ਜਾਂ ਸ਼ਰਾਪ ਨਹੀਂ ਦਿਆਂਗਾ। ਪ੍ਰਭ ਜੀ ਰਣ ਮੈਂ ਤੁਮ ਸੰਗ ਖਰਿਓ, ਪਿਖ ਲੂਣ ਹਰਾਮ ਪਠਾਣ ਅਰਿਓ। ਹੇ ਪ੍ਰਭੂ ਜੀ, ਰਣ ਭੂਮੀ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਮੈਂ ਤੁਹਾਡੇ ਵੱਲ ਖਲੋਤਾ ਹੋਇਆ ਤੇ ਮੈਂ ਕੀ ਦੇਖ ਰਿਹਾ ਹਾਂ ਇਸ ਵੇਲੇ ਕਿ ਜਿਹੜਾ ਨਮਕ ਹਰਾਮੀ ਪਠਾਨ ਹਯਾਤ ਖਾਂ ਹੈ ਉਹ ਤੁਹਾਡੇ ਸਾਹਮਣੇ ਅੜਿਆ ਹੋਇਆ। ਨਹੀਂ ਜਾਏ ਸਯੋ ਰਿਪ ਕੇ ਬਲ ਕੋ, ਕਰ ਘਾਤ ਡਰਾਵਤ ਹੈ ਦਲ ਕੋ। ਮਹੰਤ ਕਿਰਪਾਲ ਨੇ ਆਖਿਆ ਕਿ ਮੇਰੇ ਤੋਂ ਵੈਰੀ ਇਸ ਤਰ੍ਹਾਂ ਬਲ ਵਾਲਾ ਸਹਾਰਿਆ ਨਹੀਂ ਜਾਂਦਾ ਕਿ ਉਹ ਬਹੁਤਾ ਸਾਰਾ ਸਾਡਾ ਨਾਸ ਕਰੇ ਤੇ ਬਹੁਤਾ ਜ਼ਿਆਦਾ ਸਾਡੀ ਫੌਜ ਨੂੰ ਡਰਾਵੇ। ਮੈਂ ਐਸੇ ਵੈਰੀ ਨੂੰ ਸਾਹਮਣੇ ਦੇਖ ਨਹੀਂ ਸਕਦਾ। ਕਲ ਗੀ ਤਰ ਜੋ ਜਬ ਬੈਣ ਸੁਨੇ, ਔਰ ਹੋਏ ਪ੍ਰਸੰਨ ਵਿਸਾਲ ਪਨੇ। ਜਦੋਂ ਮਹੰਤ ਕਿਰਪਾਲ ਨੇ ਐਸੀਆਂ ਜੋ ਸ਼ੀਲੀਆਂ ਗੱਲਾਂ ਕੀਤੀਆਂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੀਆਂ ਗੱਲਾਂ ਨੂੰ ਸੁਣ ਕੇ ਪ੍ਰਸੰਨ ਹੋਏ ਨੇ। ਸੱਚੇ ਪਾਤਸ਼ਾਹ ਜੀ ਨੇ ਫੇਰ ਇਸ ਤਰ੍ਹਾਂ ਬਚਨ ਕੀਤੇ, ਕਹਿੰਦੇ ਨੇ ਹਥਿਆਰ ਕਹਾਂ ਜੋ ਪ੍ਰਹਾਰ ਹੋ ਗਏ, ਜਿਸ ਕੇ ਬਲ ਤੇ ਹਰੀ ਮਾਰੋਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮਹੰਤ ਜੀ ਤੁਹਾਡੇ ਕੋਲ ਤੇ ਕੋਈ ਹਥਿਆਰ ਹੀ ਨੇ, ਭਾਵ ਕੇ ਤੁਸੀਂ ਕਾਹਦੇ ਨਾਲ ਲੜੋਗੇ, ਹਥਿਆਰ ਕੋਈ ਤੁਹਾਡੇ ਕੋਲ ਨਹੀਂ ਹੈ ਜਿਹਦੇ ਬਲ ਦੇ ਨਾਲ ਤੁਸੀਂ ਵੈਰੀ ਹਯਾਤ ਖਾਂ ਨੂੰ ਮਾਰ ਲਓਗੇ। ਤਰਵਾਰ ਤੁਫੰਗ ਨ ਤੋਮਰ ਹੈ, ਤਨ ਬਾਣ ਮਹਾਨ ਨਹੀਂ ਕਰ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਮਹੰਤ ਕਿਰਪਾਲ ਨੂੰ ਕਹਿੰਦੇ ਨੇ ਕਿ ਨਾ ਤੁਹਾਡੇ ਕੋਲ ਕੋਈ ਤਲਵਾਰ ਹੈ, ਨਾ ਤੁਹਾਡੇ ਕੋਲ ਬੰਦੂਕ ਹੈ, ਨਾ ਤੁਹਾਡੇ ਕੋਲ ਕੋਈ ਬਰਚਾ ਹੈ, ਇਸ ਤੋਂ ਇਲਾਵਾ ਧਨੁਸ਼ ਬਾਣ ਵੀ ਤੁਹਾਡੇ ਕੋਲ ਹੱਥ ਦੇ ਵਿੱਚ ਫੜਿਆ ਨਹੀਂ ਹੋਇਆ ਤੇ ਵੈਰੀ ਨੂੰ ਮਾਰੋਗੇ ਕਿਵੇਂ।
ਨਹੀਂ ਟਾਰ ਬਚਾਵਨ ਅੰਗਣ ਕੋ, ਕਿਮ ਜੰਗ ਚਹੋ ਯਾਰੀ ਭੰਗਣ ਕੋ।
ਸਤਿਗੁਰੂ ਜੀ ਕਹਿੰਦੇ ਨੇ ਕੋਈ ਹਥਿਆਰ ਤੁਹਾਡੇ ਕੋਲ ਨਹੀਂ ਹੈ, ਇਸ ਤੋਂ ਇਲਾਵਾ ਵੈਰੀ ਤੋਂ ਬਚਾ ਕਰਨ ਦੇ ਵਾਸਤੇ ਕੋਈ ਤੁਹਾਡੇ ਕੋਲ ਢਾਲ ਵੀ ਫੜੀ ਨਹੀਂ ਹੋਈ ਜਿਹਨੂੰ ਅੱਗੇ ਕਰਕੇ ਤੁਸੀਂ ਆਪਣੇ ਸਰੀਰ ਦਾ ਬਚਾ ਕਰ ਸਕਦੇ ਹੋ। ਕਿਮ ਜੰਗ ਚਹੋ ਅਰੀ ਭੰਗਣ ਕੋ, ਭਾਵ ਕੇ ਕਿਸ ਪ੍ਰਕਾਰ ਦੇ ਨਾਲ ਤੁਸੀਂ ਭਿਆਨਕ ਜੰਗ ਵੈਰੀ ਦੇ ਨਾਲ ਲੜਨਾ ਚਾਹੁੰਦੇ ਹੋ।
ਸੁਣ ਸੰਤ ਕਿਰਪਾਲ ਕਿਰਪਾਲ ਲਹਿਓ, ਟਿਗ ਮਾਤਲ ਵੀਰ ਕਿਰਪਾਲ ਚਾਹਿਓ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਸਤਰ ਦੇ ਵਿੱਚ ਤਿੰਨ ਜਗ੍ਹਾ ਦੇ ਉੱਤੇ ਕਿਰਪਾਲ ਸ਼ਬਦ ਦਾ ਪ੍ਰਯੋਗ ਕੀਤਾ ਹੈ, ਪਰ ਹਰ ਜਗ੍ਹਾ ਦੇ ਉੱਤੇ ਕਿਰਪਾਲ ਸ਼ਬਦ ਦਾ ਮਤਲਬ ਵੱਖਰਾ ਵੱਖਰਾ ਹੈ। ਕਵੀ ਜੀ ਲਿਖਦੇ ਨੇ ਸੁਣ ਸੰਤ ਕਿਰਪਾਲ, ਭਾਵ ਕੇ ਕਿਰਪਾਲ ਨਾਂ ਦੇ ਸੰਤ ਨੇ ਸੁਣੇ ਸਤਿਗੁਰਾਂ ਦੇ ਬਚਨ। ਕਿਰਪਾਲ ਲਹਿਓ, ਦੂਸਰਾ ਕਿਰਪਾਲ ਦਾ ਅਰਥ ਹੈ ਕਿ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਉਸਨੇ ਦੇਖਿਆ। ਅੱਗੇ ਲਿਖਦੇ ਨੇ ਟਿਗ ਮਾਤਲ ਵੀਰ ਕਿਰਪਾਲ ਚਾਹਿਓ, ਲਾਗੇ ਹੀ ਮਾਮਾ ਕਿਰਪਾਲ ਜੀ ਵੀ ਖੜੇ ਹੋ ਕੇ ਦੇਖ ਰਹੇ ਸਨ।
ਕੁਤਕਾ ਇਹ ਕਾਂਦੇ ਮੋਹ ਕਹਿਓ, ਮਮ ਆਇਦ ਦੀਰਘ ਹੱਥ ਗਹਿਓ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਤੁਹਾਡੇ ਕੋਲ ਹਥਿਆਰ ਨਹੀਂ ਹੈ, ਤੁਸੀਂ ਲੜੋਗੇ ਕਿਵੇਂ, ਤੁਹਾਡੇ ਕੋਲ ਕੋਈ ਢਾਲ ਨਹੀਂ ਹੈ ਤੇ ਤੁਸੀਂ ਵੈਰੀ ਤੋਂ ਬਚਾ ਕਿਵੇਂ ਕਰੋਗੇ, ਉਸੇ ਵੇਲੇ ਫਿਰ ਆਖਿਆ ਮਹੰਤ ਕਿਰਪਾਲ ਨੇ ਕਿ ਸੱਚੇ ਪਾਤਸ਼ਾਹ ਆ ਦੇਖੋ, ਮੈਂ ਆਪਣੇ ਮੋਢੇ ਦੇ ਉੱਤੇ ਜਿਹੜਾ ਮੋਟਾ ਡੰਡਾ ਰੱਖਿਆ ਹੋਇਆ ਇਹੀ ਸੱਚੇ ਪਾਤਸ਼ਾਹ ਮੇਰਾ ਸ਼ਸਤਰ ਹੈ ਤੇ ਸੱਚੇ ਪਾਤਸ਼ਾਹ ਇਹੀ ਮੇਰੀ ਢਾਲ ਹੈ। ਭਾਵ ਕੇ ਛੋਟਾ ਪਰ ਬਹੁਤ ਜ਼ਿਆਦਾ ਮੋਟਾ ਡੰਡਾ ਉਹਨੇ ਆਪਣੇ ਮੋਢੇ ਤੇ ਰੱਖਿਆ ਹੋਇਆ ਸੀ।
ਇੱਕ ਸੰਗ ਹਯਾਤ ਪ੍ਰਹਾਰ ਕਰੋ, ਤੁਮਰੇ ਬਲ ਪਾਏ ਰਤੀ ਨਾ ਡਰੋ। ਮਹੰਤ ਕਿਰਪਾਲ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਰੱਤੀ ਭਰ ਵੀ ਕੋਈ ਖੌਫ ਨਹੀਂ ਹੈ, ਕੋਈ ਡਰ ਨਹੀਂ ਹੈ। ਤੁਹਾਡੀ ਕਿਰਪਾ ਦੇ ਨਾਲ ਮੈਂ ਬਲ ਦੇ ਨਾਲ ਇੱਕੋ ਹੀ ਡੰਡੇ ਦਾ ਪ੍ਰਹਾਰ ਕਰਾਂਗਾ ਤੇ ਹਯਾਤ ਖਾਨ ਨੂੰ ਮਾਰ ਦਿਆਂਗਾ। ਜਹ ਲਓ ਚਲ ਜਾਏ ਨਾ ਛੋਰੋ ਗੋ, ਇੱਕ ਵਾਰ ਕਰੋ ਸਿਰ ਫੋਰੋਗੋ। ਮਹੰਤ ਕਿਰਪਾਲ ਕਹਿੰਦਾ ਕਿ ਭਾਵੇਂ ਕਿੰਨਾ ਵੀ ਯਤਨ ਕਰ ਲਵੇ, ਅੱਜ ਮੇਰੇ ਹੱਥੋਂ ਹਯਾਤ ਖਾਂ ਬਚ ਨਹੀਂ ਸਕਦਾ, ਮੈਂ ਆਪਣੇ ਡੰਡੇ ਦੇ ਨਾਲ ਉਹਦਾ ਸਿਰ ਫੇਰ ਦਿਆਂਗਾ। ਸੁਣ ਮਾਤਲ ਤੀਰ ਕਿਰਪਾਲ ਕਹੇ, ਤਪ ਤੇਜ ਵਿਸਾਲ ਕਿਰਪਾਲ ਹੈ। ਜਦੋਂ ਮਹੰਤ ਨੇ ਐਸੀਆਂ ਗੱਲਾਂ ਕੀਤੀਆਂ ਤੇ ਫਿਰ ਮਾਮਾ ਕਿਰਪਾਲ ਜੀ ਬੋਲੇ ਨੇ, ਕਹਿੰਦੇ ਨੇ ਸੱਚੇ ਪਾਤਸ਼ਾਹ ਜਿਹੜੀਆਂ ਗੱਲਾਂ ਕਰ ਰਿਹਾ ਹੈ ਉਹਨਾਂ ਗੱਲਾਂ ਦਾ ਜੇਕਰ ਨਾ ਵੀ ਅੰਦਾਜ਼ਾ ਲਾਇਆ ਜਾਵੇ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇਹਦੇ ਤਪ ਦਾ ਜਿਹੜਾ ਵਿਸਾਲ ਤੇਜ ਹੈ, ਭਾਵ ਕੇ ਤਪ ਦਾ ਜਿਹੜਾ ਵੱਡਾ ਤੇਜ ਹੈ ਉਹੀ ਘਟਨੇ ਹੈ, ਤੇ ਦੂਸਰੀ ਇਹ ਡੰਡੇ ਦੀ ਗੱਲ ਕਰਦਾ, ਲੱਗਦਾ ਕਿ ਭਾਰੂ ਹੋਵੇਗਾ ਹਯਾਤ ਖਾਂ ਦੇ ਉੱਤੇ। ਕਹਿ ਦਿਓ ਕਿਰਪਾਲ ਸੋਆਇਸ ਕੋ, ਰਣ ਸਾਤ ਪਠਾਨ ਪਿਖੋ ਇਸ ਕੋ। ਮਾਮਾ ਕਿਰਪਾਲ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਇਹਨੂੰ ਰਣ ਭੂਮੀ ਦੇ ਵਿੱਚ ਜਾਣ ਦੀ ਆਗਿਆ ਦੇ ਦੇਵੋ, ਇਹ ਜਾ ਕੇ ਪਠਾਨ ਦੇ ਨਾਲ ਰਣ ਕਰੇਗਾ, ਜੰਗ ਲੜੇਗਾ, ਤੇ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਦਾ ਭਿਆਨਕ ਇਹ ਜੰਗ ਲੜਦਾ। ਮੁਸਕਾਏ ਪ੍ਰਭੂ ਤਬ ਬਾਕ ਕਹਿਓ, ਹੱਥ ਖਾਣ ਹਯਾਤ ਹਿਰਦੈ ਜੋ ਚਾਹਿਓ। ਸਤਿਗੁਰੂ ਗੋਬਿੰਦ ਸਿੰਘ ਜੀ ਥੋੜਾ ਜਿਹਾ ਮੁਸਕਰਾਏ ਤੇ ਮੁਸਕਰਾ ਕੇ ਸਤਿਗੁਰਾਂ ਨੇ ਬਚਨ ਕੀਤਾ। ਕਿਰਪਾਲ ਮਹੰਤ ਨੂੰ ਕਹਿੰਦੇ ਨੇ ਹੱਥ ਖਾਣ ਹਯਾਤ ਹਿਰਦੈ ਜੋ ਚਾਹਿਓ, ਭਾਵ ਕੇ ਆਪਣੇ ਹਿਰਦੇ ਦੀ ਜਿਹੜੀ ਲਾਲਸਾ ਹੈ, ਇੱਛਾ ਹੈ, ਉਸ ਨੂੰ ਤੂੰ ਪੂਰਾ ਕਰ ਲੈ, ਭਾਵ ਕੇ ਤੇਰੇ ਮਨ ਦੀ ਇੱਛਾ ਹੈ ਕਿ ਤੂੰ ਹਯਾਤ ਖਾਂ ਨੂੰ ਮਾਰੇ ਤੇ ਜਾ ਚਲਿਆ ਜਾ, ਮੈਂ ਤੈਨੂੰ ਜਾਣ ਦੀ ਆਗਿਆ ਦਿੰਦਾ ਹਾਂ, ਆਪਣੇ ਵੈਰੀ ਨੂੰ ਮਾਰ ਦੇ। ਬਿਦਤੀ ਜਗ ਮੈਂ ਜਿਮ ਭੀਮ ਗਦਾ, ਕੁਤ ਕਾਤਿਮ ਜਾਣੈ ਲੋਕ ਸਦਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਾਲੇ ਜਾਣ ਦੀ ਆਗਿਆ ਦਿੱਤੀ ਹੈ ਤੇ ਨਾਲੇ ਹੀ ਵਰਦਾਨ ਵੀ ਦੇ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿਰਪਾਲ, ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਭੀਮ ਦੀ ਗਦਾ ਦਾ ਬਹੁਤ ਜ਼ਿਆਦਾ ਨਾਂ ਆਉਂਦਾ ਹੈ, ਮਹਾਭਾਰਤ ਦੇ ਵਿੱਚ ਪਾਂਡਵਾਂ ਦਾ ਜਿਹੜਾ ਭਰਾ ਸੀ ਭੀਮ ਸੈਨ, ਉਹਦੀ ਗਦਾ ਦੀ ਬਹੁਤ ਮਸ਼ਹੂਰੀ ਹੈ ਕਿ ਬਹੁਤ ਵਧੀਆ ਉਹ ਗਦਾ ਦਾ ਪ੍ਰਹਾਰ ਕਰਦਾ ਸੀ। ਜਿਸ ਤਰ੍ਹਾਂ ਕਿ ਮੰਨਿਆ ਜਾਂਦਾ ਹੈ ਕਿ ਅਰਜਨ ਬਹੁਤ ਜ਼ਿਆਦਾ ਤੀਰ ਅੰਦਾਜ਼ ਸੀ, ਉਹਦੇ ਤੀਰਾਂ ਦਾ ਦੁਨੀਆਂ ਦੇ ਉੱਤੇ ਨਾਮ ਲਿਆ ਜਾਂਦਾ, ਭਾਵ ਕਿ ਬੜਾ ਵਧੀਆ ਜਿਵੇਂ ਤੀਰ ਅੰਦਾਜ਼ ਸੀ ਅਰਜਨ, ਇਸੇ ਤਰੀਕੇ ਦੇ ਨਾਲ ਭੀਮ ਨੂੰ ਗਦਾਧਾਰੀ ਮੰਨਿਆ ਜਾਂਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਭੀਮ ਦਾ ਦੁਨੀਆਂ ਦੇ ਉੱਤੇ ਨਾਂ ਹੈ ਕਿ ਬਹੁਤ ਵਧੀਆ ਉਹ ਗਦਾ ਦਾ ਪਰਾਕਰਮੀ ਪ੍ਰਹਾਰ ਕਰਦਾ ਸੀ, ਕੁਤਕਾ ਤਿਮ ਜਾਣੈ ਲੋਕ ਸਦਾ, ਭਾਵ ਕਿ ਜਦੋਂ ਤੂੰ ਹਯਾਤ ਖਾਂ ਨੂੰ ਮਾਰ ਦੇਗਾ ਆਪਣੇ ਇਸ ਮੋਟੇ ਭਾਰੇ ਡੰਡੇ ਦੇ ਨਾਲ, ਤੇ ਤੇਰੇ ਡੰਡੇ ਦਾ ਨਾਮ ਹੀ ਉਸੇ ਤਰ੍ਹਾਂ ਪ੍ਰਗਟ ਹੋਵੇਗਾ ਜਿਵੇਂ ਭੀਮ ਦੀ ਗਦਾ ਨੂੰ ਯਾਦ ਕੀਤਾ ਜਾਂਦਾ। ਗੁਰ ਕੇ ਸੁਣ ਬਾਕ ਆਨੰਦ ਪਯੋ, ਬਲ ਸਾਥ ਸੁਹਾਥ ਸੰਭਾਰ ਲਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਨੰਦ ਦੇ ਨਾਲ ਬਚਨ ਕੀਤੇ ਤੇ ਉਸੇ ਵੇਲੇ ਹੋਰ ਵੀ ਜ਼ਿਆਦਾ ਬੁਲੰਦ ਜਿਹੜਾ ਹੌਸਲਾ ਸੀ ਉਹ ਕਿਰਪਾਲ ਮਹੰਤ ਦਾ ਹੋ ਗਿਆ, ਉਹਨੇ ਆਪਣੇ ਭਾਰੀ ਡੰਡੇ ਨੂੰ ਬਲ ਦੇ ਨਾਲ ਸਾਂਭਿਆ। ਜਿਹ ਦੀਰਗ ਦੇਹ ਸੋ ਪੇਟ ਮਹਾ, ਭੁਜ ਲੰਬ ਦੋ ਬੜ ਓਜ ਲਹਾ। ਕਵੀ ਜੀ ਲਿਖਦੇ ਨੇ ਕਿ ਬਹੁਤ ਦੀਰਗ, ਭਾਵ ਕੇ ਬਹੁਤ ਮੋਟਾ ਤੇ ਮਜ਼ਬੂਤ ਸਰੀਰ ਸੀ ਉਸ ਮਹੰਤ ਦਾ, ਜਿਹਦੀਆਂ ਬਹੁਤ ਲੰਮੀਆਂ ਲੰਮੀਆਂ ਤੇ ਜ਼ੋਰ ਵਾਲੀਆਂ ਬਾਹਾਂ ਸਨ। ਜੱਟ ਜੂਟ ਜੁਟਿਓ ਜਿਹ ਸੀਸ ਤਰੇ, ਸਭ ਅੰਗਣ ਵਿੱਚ ਵਿਭੂਤ ਤਰੇ। ਮਹੰਤ ਦਾ ਸਰੂਪ ਕਿਸ ਤਰ੍ਹਾਂ ਦਾ ਹੈ, ਉਹ ਦੇਖਣ ਦੇ ਵਿੱਚ ਕਿਸ ਤਰ੍ਹਾਂ ਲੱਗਦਾ ਹੈ, ਕਵੀ ਜੀ ਨੇ ਜ਼ਿਕਰ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਜਟਾ ਜੂਟ ਹੈ, ਪਾਵ ਕੇ ਜੜਾਵਾਂ ਵਾਲਾਂ ਦੀਆਂ ਬਣੀਆਂ ਹੋਈਆਂ ਨੇ, ਜਿਨ੍ਹਾਂ ਦਾ ਸਿਰ ਦੇ ਉੱਤੇ ਉਹਨੇ ਜੂੜਾ ਬਣਾ ਕੇ ਕੀਤਾ ਹੋਇਆ। ਸਭ ਅੰਗਣ ਵਿੱਚ ਵਿਭੂਤ ਤਰ੍ਹਾਂ, ਇਸ ਤੋਂ ਇਲਾਵਾ ਉਸ ਮਹੰਤ ਦੇ ਸਾਰੇ ਸਰੀਰ ਦੇ ਉੱਤੇ ਸਵਾਹ ਮਲੀ ਹੋਈ।
ਨਿਜ ਤੇਜ ਤੋਂ ਰੰਗ ਤਵਾਏ ਚੱਲਿਓ,
दल खानन को तत्काल दलियो।
अपने तेज ते बली घोड़े दी सवारी करके किरपाल महंत अगे वध्या, जिन्ने खाना दे बहुते सारे दल नूं बहुता ज्यादा दलिया, पाव के बहुतियां नूं जाके मारिया।
तन पैर वेख सुपैद करियो, दृगयानन लाल सुकोप परियो।
कवि संतोख सिंह जी लिखते ने कि भयानक भेख चिट्टा स्वाह दे नाल कीता होया, इस तों इलावा गुस्से दे नाल अखां बहुत ज्यादा लाल होईयां होईयां ने, इस करके बहुत ही डरावना लगदा।
डर पाए पठानन अगर पयो, तत्काल हयात बंगार लयो।
तत्काल ही बाकी दे छोटे मोटे पठाना नू डरा के उसने पिछे कीता, अगे वध्या है। तत्काल ही हयात खां नू जाके किरपाल महंत ने वंगारिया ललकारिया।
कित जात पजोयत होह खरियो, मम साथ किरपाण निकार लरियो।
वंगारिया जाके हयात खां नू, कहिंदा के दौड़ के भज के किथे जा रहा है, जरा रुक, मेरे नाल तू किरपाण दे नाल युद्ध लड़।
हमरे बहु वीर हथेरण में, अब सनमुख तीर तरो मन में।
महंत किरपाल कहिंदा के साडे बहुते सारे सूरमिया नू तू रणभूमि दे विच मार दिता है, हुण मेरे सामने हो तीरज नू धारण करके।
सुन खान मुर्यो ललकार तही, जिम नाग की पूंछ दबावत ही।
ग्रंथाकार भाई संतोख सिंह जी लिखते ने कि जदों किरपाल महंत ने हयात खां नूं इस तरह ललकारिया, ते कवि जी लिखते ने कि ललकार नूं सुन के एकदम इस तरह मुड़िया है जिवें कि किसे फणीर नाग दी पूंछ नूं दब दिता जावे, ते जदों पूछ सप दी दबी जांदी है जिस तरह छेती दे नाल ओह पलटदा है, इसे तरह हयात खां वी पलटिया।
होए सामख दोनों वीर खरे, तरवार निकारे कोप परे।
उस वेले दोवें सूरमे एक दूजे दे सामने खड़े हो गए ने, एक पासे हयात खां ते दूसरे पासे महंत किरपाल।
तरवार निकारत कोप परे,
पाव के गुस्से नूं तारण करके हयात खां ने म्यान दे विचों तलवार कढ़ी।
कुत्का बड मोट संभार तबे, दल दोयन को पट देख सबे।
कवि संतोख सिंह जी लिखदे ने एक पासे हयात खां ने तलवार नूं सांभिया, ते दूसरे पासे मुकाबला करन दे वास्ते मोटे डंडे नूं सांभिया है किरपाल महंत ने। अजीब किस्म दा जंग है, एक पासे डंडा एक पासे तिखी तलवार। कवि जी लिखदे ने दल दोयन के पट देख सबे, इस अजीब होण वाले जंग नूं दोवां तरफां दे सूरमे देखण लगे।
लख साध विभूत जटाओ तरे, गिरनाथ पठान दिसंत खरे।
देखे एक साधु पेशदा आदमी है जिन्ने पिंडे दे उत्ते सवा मली हुई है, कोई हथियार उदे कोल नहीं है, एक मोटा सारा डंडा फड़िया होया, ते महान जिहड़ा पठान हयात खां है उदे नाल जंग लड़न दे वास्ते ए सामने आया। कवि जी लिखदे ने सारे पहाड़ी राजे ते सैनिक सारे उस पासे नूं देखण लगे।
एह योद्ध पलो हठ साध कियो, हित मारन के कुतका सो लयो।
सारे सोच रहे ने के युद्ध लड़न दा बहुत ज्यादा हठ धारण इस साध ने कीता होया, पाव के वैरी नूं मारन दे वास्ते इन्ने एक डंडा फड़िया होया, एक किस तरह संभव होएगा कि डंडे दे नाल इह हयात खां दे नाल युद्ध लड़ेगा।
तज कै रण देखन दोयन को, इम पूरब कीन स कोयन को।
कवि संतोख सिंह जी लिखते ने कि दोवां तरफां दे जिहड़े सूरमे ने उन्होंने अपने रण नूं छड्ड दिता है, इन्हां दोवां दे वल ही देखण लगे ने। इम पूरब कीन स कोयन कवे, पाव के अज तक कदे भी ऐसा युद्ध नहीं सी होया,
ਇੱਕ ਸੂਰਮੇ ਦੇ ਹੱਥ ਦੇ ਵਿੱਚ ਡੰਡਾ ਹੋਵੇ ਤੇ ਦੂਸਰੇ ਦੇ ਹੱਥ ਦੇ ਵਿੱਚ ਤਲਵਾਰ ਹੋਵੇ। ਇਹ ਅਜੀਬ ਤੇ ਅਲੌਕਿਕ ਜੰਗ ਸੀ, ਇਸ ਕਰਕੇ ਸਾਰੇ ਉਸ ਤਰਫ ਨੂੰ ਦੇਖਣ ਲੱਗੇ। ਕਰ ਤੇਜ ਤੁਰੰਗ ਪਠਾਨ ਆਇਓ, ਤਰਵਾਰ ਨਿਕਾਰਿਓ ਬਾਰ ਲਾਇਓ। ਹਯਾਤ ਖਾਂ ਪਠਾਨ ਨੇ ਆਪਣੇ ਘੋੜੇ ਨੂੰ ਤੇਜ ਕੀਤਾ ਹੈ, ਅੱਗੇ ਵਧਾਇਆ ਹੈ ਤੇ ਤਲਵਾਰ ਨੂੰ ਉੱਚੀ ਉਭਾਰ ਕੇ ਉਹ ਸਾਹਮਣੇ ਆਇਆ। ਔਰ ਧੀਰਜ ਸਮਖ ਸਾਧ ਖਰਿਓ, ਕੁਤਕਾ ਗਹਿ ਨਾਇਕ ਨਾ ਹੀਏ ਡਰਿਓ। ਭਾਵ ਕੇ ਵਾਰ ਕਰਨ ਦੇ ਵਾਸਤੇ ਹਯਾਤ ਖਾਂ ਨੇ ਆਪਣੀ ਤਲਵਾਰ ਨੂੰ ਉੱਚਾ ਚੁੱਕਿਆ ਹੈ, ਦੂਸਰੇ ਪਾਸੇ ਬੜੀ ਧੀਰਜ ਨੂੰ ਧਾਰਨ ਕਰਕੇ ਕਿਰਪਾਲ ਮਹੰਤ ਖਲੋਤਾ ਹੈ, ਜਿਨੇ ਆਪਣੇ ਡੰਡੇ ਨੂੰ ਸਾਂਭਿਆ ਹੋਇਆ। ਨਾਇਕ ਨਾ ਡਰਿਓ, ਭਾਵ ਕੇ ਰੱਤੀ ਭਰ ਵੀ ਉਹ ਡਰਿਆ ਨਾ। ਤਬ ਖਾਨ ਹਯਾਤ ਸਮੀਪ ਟੁਕਿਓ, ਕਰਵਾਰ ਤਰੇ ਕਰਵਾਰ ਰੁਕਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਯਾਤ ਖਾਨ ਨੇ ਲਾਗੇ ਹੋ ਕੇ ਵਾਰ ਕੀਤਾ, ਕਰਵਾਰ ਤਰੇ ਕਰਵਾਰ ਰੁਕਿਓ। ਭਾਵ ਕੇ ਉਸ ਕਿਰਪਾਲ ਮਹੰਤ ਨੇ ਤਲਵਾਰ ਦਾ ਵਾਰ ਰੋਕਣ ਦੇ ਵਾਸਤੇ ਆਪਣੇ ਡੰਡੇ ਨੂੰ ਅੱਗੇ ਕਰ ਦਿੱਤਾ। ਕੁਤਕਾ ਕਰੇ ਅਗਰ ਬਚਾਏ ਪਲੇ, ਅਸ ਟੂਟ ਤਬੈ ਗਿਰ ਗਾਸੋ ਤਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਟਾ ਭਾਰੀ ਡੰਡਾ ਉਸਨੇ ਅੱਗੇ ਕੀਤਾ ਹੈ, ਤਲਵਾਰ ਉਸ ਡੰਡੇ ਦੇ ਉੱਤੇ ਵੱਜੀ ਤੇ ਕਵੀ ਜੀ ਲਿਖਦੇ ਨੇ ਡੰਡੇ ਨੂੰ ਉਸ ਤਲਵਾਰ ਨੇ ਕੀ ਵੱਢਣਾ ਸੀ, ਉਹਦੀ ਤਲਵਾਰ ਹੀ ਟੁੱਟ ਗਈ, ਤਲਵਾਰ ਦੋ ਟੋਟੇ ਹੋ ਕੇ ਧਰਤੀ ਦੇ ਉੱਤੇ ਡਿੱਗ ਪਈ। ਇਹ ਭਾਵ ਕੇ ਹੋ ਸਕਦਾ ਹੈ ਕਿ ਸਾਧ ਦਾ ਕੋਈ ਪ੍ਰਤਾਪ ਸੀ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਬੜਾ ਤਪਦਾ ਤੇਜ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੰਡੇ ਨੂੰ ਵੱਢ ਸਕਦੀ ਸੀ ਤਲਵਾਰ, ਪਰ ਐਸਾ ਹੋਇਆ ਕਿ ਵੱਢਣ ਦੀ ਜਗ੍ਹਾ ਦੇ ਉੱਤੇ ਤਲਵਾਰ ਹੀ ਟੁੱਟ ਕੇ ਧਰਤੀ ਤੇ ਡਿੱਗ ਗਈ। ਪਬ ਕਿਓ ਸਮਕੇ ਹਰ ਸਾਧ ਤਬੈ, ਦਲ ਦੋਏ ਬਿਲੋਕਤ ਬੀਰ ਸਬੈ। ਉਸ ਵੇਲੇ ਕੇਹਰ ਦੀ ਤਰ੍ਹਾਂ, ਭਾਵ ਕੇ ਸ਼ੇਰ ਦੀ ਤਰ੍ਹਾਂ ਭਵਕਿਆ ਹੈ ਕਿਰਪਾਲ ਮਹੰਤ, ਦਲ ਦੋਏ ਬਿਲੋਕਤ ਬੀਰ ਸਭੈ। ਦੋਵਾਂ ਤਰਫਾਂ ਦੇ ਸੂਰਮੇ ਇਸ ਨਜ਼ਾਰੇ ਨੂੰ, ਕੌਤਕ ਨੂੰ, ਤਮਾਸ਼ੇ ਨੂੰ ਦੇਖ ਰਹੇ ਸਨ। ਕੁਤਕਾ ਬਲ ਸਾਥ ਸੰਭਾਰ ਲਿਓ, ਸਿਰ ਖਾਨ ਹਯਾਤ ਕੇ ਚਾਰ ਦਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜਿਹੜਾ ਕੁਤਕਾ ਸੀ, ਭਾਵ ਕਿ ਉਹ ਜਿਹੜਾ ਮੋਟਾ ਭਾਰੀ ਡੰਡਾ ਸੀ, ਉਹ ਜ਼ੋਰ ਦੇ ਨਾਲ ਸਾਧ ਨੇ ਸਾਂਭਿਆ, ਸਿਰ ਖਾਨ ਹਯਾਤ ਕੇ ਚਾਰ ਦਇਓ ਤੇ ਜ਼ੋਰਦਾਰ ਵਾਰ ਕੀਤਾ ਉਸ ਡੰਡੇ ਦਾ ਹਯਾਤ ਖਾਂ ਦੇ ਸਿਰ ਦੇ ਉੱਤੇ। ਪਗ ਕੋ ਬਲ ਪਾਏ ਰਕਾਬਣ ਪੈ, ਉਛਰਿਓ ਕੁਛ ਉਚਣ ਆਸਣ ਪੈ। ਭਾਵ ਕੇ ਘੋੜੇ ਦੀਆਂ ਰਕਾਬਾਂ ਦੇ ਉੱਤੇ ਖੜਾ ਹੋ ਗਿਆ, ਉੱਚੀ ਸਾਰੀ ਖੜੇ ਹੋ ਕੇ ਉਹਨੇ ਜ਼ੋਰ ਦੇ ਨਾਲ ਵਾਰ ਕੀਤਾ ਡੰਡੇ ਦਾ ਉਸ ਹਯਾਤ ਖਾਂ ਦੇ ਸਿਰ ਦੇ ਉੱਤੇ। ਸਾਗਰੇ ਤਨ ਓਜ ਲਗਾਏ ਬਡੋ, ਕੁਤਕਾ ਜੁਗ ਹਾਥਨ ਸਾਥ ਛੱਡੋ। ਕਵੀ ਜੀ ਲਿਖਦੇ ਨੇ ਕਿ ਆਪਣੇ ਸਰੀਰ ਦਾ ਪੂਰਾ ਜ਼ੋਰ ਲਾ ਕੇ, ਜ਼ੋਰ ਦੇ ਨਾਲ ਦੋਵਾਂ ਹੱਥਾਂ ਦੇ ਵਿੱਚ ਡੰਡੇ ਨੂੰ ਫੜ ਕੇ ਉਹਨੇ ਜ਼ੋਰਦਾਰ ਪ੍ਰਹਾਰ ਕੀਤਾ ਹੈ ਪਠਾਨ ਦੇ ਉੱਤੇ। ਇਸ ਭਾਂਤ ਲੱਗਿਓ ਸਿਰ ਫੋਰ ਦਇਓ, ਨਿਕਸੀ ਮਿਜ ਸੇਤ ਸਮ੍ਰਿਤ ਪਇਓ। ਕਵੀ ਜੀ ਲਿਖਦੇ ਨੇ ਕਿ ਸਿਰ ਦੇ ਵਿੱਚ ਡੰਡਾ ਵੱਜਣ ਦੀ ਹੀ ਦੇਰ ਸੀ, ਨਿਕਸੀ ਮਿਜ ਸੇਤ ਸਮ੍ਰਿਤ ਪਰਿਓ। ਭਾਵ ਕੇ ਉਸ ਪਠਾਨ ਹਯਾਤ ਖਾਂ ਦਾ ਸਿਰ ਟੁੱਟ ਗਿਆ ਤੇ ਸਿਰ ਦੇ ਵਿੱਚੋਂ ਚਿੱਟੇ ਰੰਗ ਦੀ ਮਿਜ ਨਿਕਲੀ। ਬਹੁ ਖੰਡ ਕਰੇ ਜਿਹ ਸੀ ਸਹਿ ਕੇ, ਸਭ ਦੇਖਤ ਹੈ ਗਿਰੀ ਸਹਿ ਕੇ। ਭਾਵ ਕੇ ਡੰਡਾ ਲੱਗਣ ਦੇ ਨਾਲ ਹਯਾਤ ਖਾਂ ਦੇ ਸਿਰ ਦੇ ਬਹੁਤੇ ਸਾਰੇ ਟੋਟੇ ਹੋ ਗਏ ਨੇ, ਵਿੱਚੋਂ ਮਿਜ ਨਿਕਲਣੀ ਸ਼ੁਰੂ ਹੋਈ ਹੈ। ਕਵੀ ਜੀ ਲਿਖਦੇ ਨੇ ਸਭ ਦੇਖਤ ਹੈ ਗਿਰੀ ਸਹਿ ਕੇ, ਭਾਵ ਕੇ ਪਹਾੜੀ ਰਾਜੇ ਤੇ ਸਾਰੇ ਉਹਨਾਂ ਦੇ ਸੈਨਿਕ ਦੇਖ ਰਹੇ ਨੇ। ਸ੍ਰੀ ਗੁਰ ਮੁਖ ਤੇ ਉਪਮਾ ਭਣੀ, ਦਦ ਕੀ ਮਟਕੀ ਜਨ ਸ਼ਿਆਮ ਹਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਉਪਮਾ ਨੂੰ ਵੀ ਬਿਆਨ ਕੀਤਾ ਹੈ। ਦਦ ਕੀ ਮਟਕੀ ਜਨ ਸ਼ਿਆਮ ਹਨੇ ਪਾਪ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਬਰਚਿੱਤਰ ਨਾਟਕ ਦੇ ਵਿੱਚ ਇਸ ਯੁੱਧ ਦੇ ਹਾਲ ਨੂੰ ਵੀ ਥੋੜਾ ਬਿਆਨ ਕੀਤਾ ਹੈ, ਜਿੱਥੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਇਹ ਉਪਮਾ ਦਿੱਤੀ ਹੈ ਕਿ ਇਸ ਤਰ੍ਹਾਂ ਉਹਦਾ ਟੁੱਟਾ ਹੋਇਆ ਸਿਰ ਲੱਗਦਾ ਹੈ ਕਿ ਜਿਵੇਂ ਦਹੀਂ ਦੀ ਮਟਕੀ ਨੂੰ ਸ਼ਿਆਮ ਨੇ ਭਾਵ ਕੇ ਕਾਣ ਨੇ ਤੋੜ ਦਿੱਤਾ ਹੋਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਭੁਜੰਗ ਛੰਦ ਦੇ ਵਿੱਚ ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਜੀ ਲਿਖਦੇ ਨੇ ਕਿਰਪਾਲ ਕੋਪਿਆਂ ਕੁੱਤਕੋ ਸੰਭਾਰੀ ਹਠੀ ਖਾਨ ਹਯਾਤ ਕੇ ਸੀਸ ਝਾਰੀ ਉੱਠੀ ਛਿੱਛ ਇੱਛੰ ਕੜਾ ਮੇਜ ਜੋਰੰ ਮਨੋ ਮਾਖਨ ਮਟਕੀ ਕਾਨ ਫੋਰੰ। ਦਸਮ ਗ੍ਰੰਥ ਦੇ ਵਿੱਚ ਸਤਿਗੁਰੂ ਜੀ ਲਿਖਦੇ ਨੇ ਕਿ ਕਿਰਪਾਲ ਮਹੰਤ ਬਹੁਤ ਕੋਪਿਆ, ਬੜਾ ਗੁੱਸੇ ਦੇ ਵਿੱਚ ਆਇਆ, ਉਹਨੇ ਆਪਣੇ ਕੁੱਤਕੇ ਨੂੰ ਭਾਰੀ ਡੰਡੇ ਨੂੰ ਸੰਭਾਲਿਆ ਤੇ ਹਠੀ ਖਾਨ ਹਯਾਤ ਖਾਨ ਦੇ ਸਿਰ ਦੇ ਉੱਤੇ ਉਹ ਡੰਡਾ ਮਾਰਿਆ। ਉੱਠੀ ਛਿੱਛ ਇੱਛੰ ਕੜਾ ਮੇਜ ਜੋਰੰ ਭਾਵ ਕੇ ਪਠਾਨ ਦਾ ਸਿਰ ਟੁੱਟ ਗਿਆ, ਉਹਦੇ ਵਿੱਚੋਂ ਮੇਜ ਨਿਕਲਣੀ ਸ਼ੁਰੂ ਹੋਈ। ਉਪਮਾ ਦਿੰਦੇ ਨੇ ਮਨੋ ਮਾਖਨ ਮਟਕੀ ਕਾਨ ਫੋਰੰ, ਭਾਵ ਕੇ ਜਿਵੇਂ ਕਾਨ ਨੇ ਮਟਕੀ ਫੋੜ ਦਿੱਤੀ ਹੋਵੇ ਇਸ ਤਰ੍ਹਾਂ ਲੱਗਦਾ, ਭਾਵ ਕੇ ਜ਼ੋਰ ਦੇ ਨਾਲ ਮੇਜ ਨਿਕਲੀ ਤੇ ਛਿੱਟਾਂ ਬਹੁਤ ਜ਼ਿਆਦਾ ਉਭਰੀਆਂ, ਐਂ ਦਿਸਦੀਆਂ ਹਨ ਕਿ ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਮਟਕੀ ਭੰਨ ਦਿੱਤੀ ਹੋਵੇ। ਕਿਰਪਾਲ ਕਿਸ ਤਰ੍ਹਾਂ ਲੜਿਆ, ਕਿਵੇਂ ਉਹਨੇ ਹਯਾਤ ਖਾਨ ਨੂੰ ਮਾਰਿਆ, ਉਹਦੇ ਬਾਰੇ ਜੋ ਕਵੀ ਕਰਤਾਰ ਸਿੰਘ ਜੀ ਲਿਖਦੇ ਨੇ ਉਹ ਬਿਆਨ ਕਰਦਾ। ਪਿੱਛੇ ਗੁਰਾਂ ਦੇ ਪਾਸ ਕਿਰਪਾਲ ਖੜਾ ਨਾਲ ਰੱਜਿਆ ਭੰਗ ਡਕਾਰ ਦਾਇਓ, ਉਧਰ ਜ਼ੋਰ ਪਠਾਨ ਨੇ ਬਹੁਤ ਪਾਇਆ ਸਾਧ ਵੇਖ ਕੇ ਨਾ ਸਹਾਰ ਦਾਓ। ਲੈ ਕੇ ਆ ਗਿਆ ਗੁਰਾਂ ਤੋਂ ਟੁਰ ਪਿਆ ਮੋਢੇ ਕੁੱਤਕੇ ਤਾਈ ਸੰਭਾਲ ਦਾਇਓ, ਜਿੱਥੇ ਖਾਂ ਹਯਾਤ ਸੀ ਲੜ ਰਿਹਾ ਉਹਦੇ ਪਾਸ ਜਾ ਕੇ ਲਲਕਾਰ ਦਾਇਓ। ਪੱਬਾਂ ਪਾਰ ਹੋ ਕੇ ਕੁੱਤਕਾ ਵੀ ਸੇਰੀ ਸਿਰ ਖਾਂ ਹਯਾਤ ਦੇ ਮਾਰ ਦਾਇਓ, ਜਿਵੇਂ ਮਟਕੀ ਦਹੀਂ ਦੀ ਭੰਨ ਸੁੱਟੀ ਤੱਕ ਘੋੜਿਓ ਹੇਠਾਂ ਉਲਾਰ ਦਾਓ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਪੱਬਾਂ ਪਾਰ ਹੋ ਕੇ ਹਯਾਤ ਖਾਂ ਦੇ ਸਿਰ ਦੇ ਉੱਤੇ ਵਾਰ ਕੀਤਾ ਉਸ ਕਿਰਪਾਲ ਮਹੰਤ ਨੇ, ਜਿਵੇਂ ਮਟਕੀ ਦਹੀਂ ਦੀ ਭੰਨ ਸੁੱਟੀ ਤੱਕ ਘੋੜਿਓ ਹੇਠਾਂ ਉਲਾਰ ਦਾਓ। ਇਸ ਜਗ੍ਹਾ ਦੇ ਉੱਤੇ ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਵੇਂ ਕਾਨ ਨੇ ਦਹੀਂ ਦੀ ਮਟਕੀ ਭੰਨ ਦਿੱਤੀ ਹੋਵੇ ਇਸੇ ਤਰੀਕੇ ਦੇ ਨਾਲ ਉਸ ਹਯਾਤ ਖਾਨ ਦਾ ਜਿਹੜਾ ਸਿਰ ਸੀ ਉਹ ਕਿਰਪਾਲ ਨੇ ਤੋੜ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਇਸ ਤੋਂ ਇਲਾਵਾ ਭਾਈ ਸੰਤੋਖ ਸਿੰਘ ਜੀ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ, ਇਹ ਉਸ ਦੇ ਮਰਨ ਦੇ ਬਾਰੇ ਇੱਕੋ ਹੀ ਪ੍ਰਮਾਣ ਬਹੁਤ ਜ਼ਿਆਦਾ ਸਿੱਧ ਕਰ ਰਹੇ ਨੇ। ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਇਸ ਤਰ੍ਹਾਂ ਉਹਦੇ ਸਿਰ ਨੂੰ ਭੰਨਿਆ ਜਿਵੇਂ ਕਾਨ ਨੇ ਮਟਕੀ ਤੋੜ ਦਿੱਤੀ ਹੋਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪਣੀ ਬਾਣੀ ਦੇ ਵਿੱਚ ਅੰਕਿਤ ਕਰਦੇ ਨੇ ਇਸ ਤਰ੍ਹਾਂ ਹਯਾਤ ਖਾਨ ਦੇ ਸਿਰ ਨੂੰ ਤੋੜਿਆ ਜਿਵੇਂ ਕਾਨ ਨੇ ਮਟਕੀ ਭੰਨ ਦਿੱਤੀ ਹੋਵੇ। ਇਸ ਜਗ੍ਹਾ ਦੇ ਉੱਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਹੀ ਬਿਆਨ ਕਰਦੇ ਨੇ ਕਿ ਹਯਾਤ ਖਾਨ ਦੇ ਸਿਰ ਨੂੰ ਇਸ ਤਰ੍ਹਾਂ ਕਿਰਪਾਲ ਮਹੰਤ ਨੇ ਭੰਨਿਆ ਜਿਵੇਂ ਕਾਨ ਨੇ ਮਟਕੀ ਤੋੜ ਦਿੱਤੀ ਹੋਵੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਇਸ ਤਰੀਕੇ ਦੇ ਨਾਲ ਉਸ ਹਯਾਤ ਖਾਨ ਨੂੰ ਮਾਰਿਆ। ਜਿਮ ਭੀਮ ਗਦਾ ਗਹਿ ਹਾਥਣ ਮੈਂ ਦਰਯੋਧਨ ਤੇ ਹਨੀ ਪਾਟਣ ਮੈਂ। ਇਸ ਤੋਂ ਇਲਾਵਾ ਹੋਰ ਪ੍ਰਮਾਣ ਦਿੰਦੇ ਨੇ ਕਵੀ ਸੰਤੋਖ ਸਿੰਘ ਜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਭੀਮ ਸੈਨ ਨੇ ਆਪਣੀ ਗਦਾ ਦਾ ਜ਼ੋਰ ਦਾ ਪ੍ਰਹਾਰ ਕੀਤਾ ਹੈ ਦਰਯੋਧਨ ਦੇ ਪੱਟਾਂ ਦੇ ਉੱਤੇ, ਕਿਉਂਕਿ ਜਦੋਂ ਦਰਯੋਧਨ ਦਾ ਤੇ ਯੁੱਧ ਹੋਇਆ ਸੀ ਭੀਮ ਸੈਨ ਦਾ, ਉਸ ਵੇਲੇ ਪੱਟਾਂ ਤੇ ਗਦਾ ਦਾ ਪ੍ਰਹਾਰ ਕਰਕੇ ਮਾਰਿਆ ਸੀ ਦੁਰਯੋਧਨ ਨੂੰ ਭੀਮ ਸੈਨ ਨੇ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਜਾਂ ਫਿਰ ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਹੜਾ ਹਯਾਤ ਖਾਨ ਸੀ ਉਹ ਦੁਰਯੋਧਨ ਦੀ ਜਗ੍ਹਾ ਦੇ ਉੱਤੇ ਸੀ ਤੇ ਜਿਹੜਾ ਕਿਰਪਾਲ ਮਹੰਤ ਸੀ ਇਹ ਮਾਨੋ ਕੇ ਭੀਮ ਸੀ ਜਿਨ੍ਹੇ ਕਿ ਆਪਣੇ ਡੰਡੇ ਨੂੰ ਇੱਕ ਗਦਾ ਦੇ ਵਾਂਗ ਇਸਤੇਮਾਲ ਕੀਤਾ ਤੇ ਉਹਦੇ ਸਿਰ ਨੂੰ ਤੋੜ ਦਿੱਤਾ। ਉਥਲਿਓ ਤਾਜੇ ਆਸਣ ਜ਼ੀਨ ਜਬੈ ਗਿਰ ਭੂਮ ਪਰਿਓ ਕਰ ਸ਼ੀਗਰ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉੱਠਿਆ ਸੀ ਵਾਰ ਕਰਨ ਦੇ ਵਾਸਤੇ ਤੇ ਜਦੋਂ ਫਿਰ ਦੁਬਾਰਾ ਮਹੰਤ ਬੈਠਣ ਲੱਗਾ ਤੇ ਜਿਹੜਾ ਘੋੜੇ ਦਾ ਆਸਣ ਸੀ ਪਾਵ ਕੇ ਜਿੱਥੇ ਬੈਠਾ ਹੋਇਆ ਸੀ ਉਹ ਹਿੱਲ ਗਿਆ ਤੇ ਕਿਰਪਾਲ ਮਹੰਤ ਘੋੜੇ ਦੀ ਬੈਠਣ ਦੀ ਜਗ੍ਹਾ ਦੇ ਉੱਤੇ ਥੱਲੇ ਡਿੱਗ ਪਿਆ। ਛੁੱਟ ਭਾਜ ਤੁਰੰਗਮ ਦੂਰ ਗਯੋ, ਇੱਕ ਖਾਣ ਕੇ ਕਾਣ ਦਬਾਏ ਲਯੋ, ਲਰਯੂਰਦ ਦੀਰਗ ਹੋਤ ਪਯੋ, ਹੱਥ ਕਹਿ ਸਵਾਰ ਦੁਲਾਤ ਦਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਇਹਦਾ ਸੰਪਾਦਕ ਜੀ ਥੋੜਾ ਟੂਕ ਮਾਤਰ ਅਰਥ ਇਸ ਪ੍ਰਕਾਰ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਕਿਰਪਾਲ ਆਸਣ ਤੋਂ ਉਛਲ ਕੇ ਹਯਾਤ ਖਾਂ ਦੇ ਸਿਰ ਕੁਤਕਾ ਮਾਰਦਾ ਹੈ, ਭਾਵ ਕੇ ਡੰਡਾ ਮਾਰਦਾ ਹੈ। ਫਿਰ ਆਸਣ ਤੇ ਬੈਠਣ ਲੱਗਿਆਂ ਉਸ ਦੀ ਕਾਠੀ ਤੋਂ ਆਸਣ ਛੁੱਟ ਜਾਂਦਾ ਹੈ ਤੇ ਉਲਟ ਕੇ ਧਰਤੀ ਤੇ ਕਿਰਪਾਲ ਡਿੱਗ ਜਾਂਦਾ ਹੈ, ਪਰ ਉਹ ਛੇਤੀ ਕਰਕੇ ਉੱਠਿਆ। ਇੰਨੇ ਨੂੰ ਘੋੜਾ ਛੁੱਟ ਕੇ ਭੱਜ ਕੇ ਦੂਰ ਚਲਾ ਗਿਆ। ਇੱਕ ਖਾਨ ਨੇ ਕਿਰਪਾਲ ਦੇ ਘੋੜੇ ਨੂੰ ਫੜ ਲਿਆ। ਘੋੜੇ ਤੇ ਖਾਨ ਦੀ ਲੜਾਈ ਦਾ ਖੂਬ ਡੰਡ ਰੌਲਾ ਪਿਆ। ਘੋੜੇ ਨੇ ਦੁਲੱਤੇ ਮਾਰ ਮਾਰ ਕੇ ਅਸਵਾਰ ਨੂੰ ਮਾਰ ਦਿੱਤਾ। ਅਥਵਾ ਜਦੋਂ ਕਿਰਪਾਲ ਦਾ ਘੋੜਾ ਦੂਰ ਭੱਜ ਗਿਆ ਤਾਂ ਕਿਰਪਾਲ ਨੇ ਇੱਕ ਪਠਾਨ ਦਾ ਘੋੜਾ ਫੜ ਲਿਆ। ਇਸ ਖਾਨ ਤੇ ਕਿਰਪਾਲ ਦੀ ਲੜਾਈ ਦਾ ਬੜਾ ਰੌਲਾ ਮਚਿਆ। ਕਿਰਪਾਲ ਨੇ ਅੰਤ ਸਵਾਰ ਨੂੰ ਮਾਰ ਕੇ ਘੋੜੇ ਤੇ ਦੋ ਲੱਤਾਂ ਦਿੱਤੀਆਂ, ਭਾਵ ਕੇ ਸਵਾਰ ਹੋ ਗਿਆ। ਹੁਣ ਸੰਪਾਦਕ ਜੀ ਦੋ ਪ੍ਰਕਾਰ ਦਾ ਅਰਥ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਜਦੋਂ ਬੈਠਣ ਲੱਗੇ ਕਿਰਪਾਲ ਜੀ ਦੁਬਾਰਾ ਘੋੜੇ ਦੇ ਉੱਤੇ ਤੇ ਥੱਲੇ ਡਿੱਗ ਪਏ। ਘੋੜਾ ਥੱਲਿਓ ਨਿਕਲ ਗਿਆ, ਦੂਰ ਚਲਾ ਗਿਆ। ਕਿਸੇ ਦੂਸਰੇ ਪਠਾਨ ਨੇ ਉਹ ਘੋੜਾ ਫੜਿਆ, ਉਹਦੀ ਸਵਾਰੀ ਕੀਤੀ ਤੇ ਘੋੜੇ ਨੇ ਆਪਣਾ ਸਵਾਰ ਸਿਆਣਿਆ ਤੇ ਉਹਨੂੰ ਦਲੱਤੇ ਮਾਰ ਮਾਰ ਕੇ ਥੱਲੇ ਸੁੱਟ ਕੇ ਮਾਰ ਦਿੱਤਾ। ਦੂਸਰਾ ਅਰਥ ਕਰਦੇ ਨੇ ਕਿ ਕਿਰਪਾਲ ਜੀ ਨੇ ਕਿਸੇ ਹੋਰ ਘੋੜੇ ਨੂੰ ਫੜਿਆ, ਉਹਦੇ ਉੱਤੇ ਸਵਾਰ ਹੋ ਗਏ, ਦੋਵੇਂ ਲੱਤਾਂ ਦਿੱਤੀਆਂ। ਇੱਕ ਹੋਰ ਵੀ ਅਰਥ ਇਸ ਪ੍ਰਕਾਰ ਲੱਗਦਾ ਹੈ। ਹਯਾਤ ਦੇ ਮਾਰਨ ਦਾ ਜ਼ਿਕਰ ਚੱਲ ਰਿਹਾ ਹੈ। ਸੰਪਾਦਕ ਜੀ ਲਿਖਦੇ ਨੇ ਉਹੋ ਜੇ ਹਯਾਤ ਦਾ ਜ਼ਿਕਰ ਇਸ ਛੰਦ ਦੇ ਵਿੱਚ ਜਾਰੀ ਸਮਝੀਏ ਤਾਂ ਅਰਥ ਇਸ ਤਰ੍ਹਾਂ ਲੱਗੇਗਾ। ਹਯਾਤ ਦਾ ਸਰੀਰ ਜਦ ਜ਼ੀਨ ਦਾ ਆਸਣ ਛੱਡ ਕੇ ਉਲਟਿਆ ਤਦ ਛੇਤੀ ਦੇ ਨਾਲ ਧਰਤੀ ਤੇ ਡਿੱਗ ਪਿਆ। ਉਸ ਦਾ ਘੋੜਾ ਛੁੱਟ ਕੇ ਦੂਰ ਚਲਾ ਗਿਆ। ਇੱਕ ਪਠਾਨ ਨੇ ਇਹ ਘੋੜਾ ਫੜ ਲਿਆ। ਖਾਨ ਤੇ ਘੋੜੇ ਦੀ ਲੜਾਈ ਦਾ ਬੜਾ ਰੌਲਾ ਪਿਆ। ਘੋੜੇ ਨੇ ਦੁਲੱਤੇ ਮਾਰ ਮਾਰ ਕੇ ਅਸਵਾਰ ਨੂੰ ਮਾਰ ਦਿੱਤਾ। ਇਹ ਵੀ ਅਰਥ ਲੱਗਦਾ ਹੈ। ਇਹ ਅਰਥ ਦੂਸਰੇ ਪਾਸੇ ਹੈ। ਇੱਥੇ ਕਿਰਪਾਲ ਦੇ ਡਿੱਗਣ ਦਾ ਪਹਿਲਾਂ ਜ਼ਿਕਰ ਹੋਇਆ, ਪਰ ਦੂਸਰੇ ਪਾਸੇ ਇਹ ਵੀ ਅਰਥ ਲੱਗ ਸਕਦਾ ਹੈ ਕਿ ਜਦੋਂ ਮਰ ਕੇ ਹਯਾਤ ਖਾਂ ਘੋੜੇ ਤੋਂ ਥੱਲੇ ਡਿੱਗਿਆ ਤੇ ਉਸ ਤੋਂ ਬਾਅਦ ਐਸਾ ਵਾਪਰਿਆ।
ਇਮਕੌਤ ਕਦੇਖਤ ਬੀਰ ਖਰੇ, ਦੂਹੀ ਓਰਨ ਅਦਭੁਤ ਰੰਗ ਧਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਕੌਤਕ ਨੂੰ, ਇਸ ਤਮਾਸ਼ੇ ਨੂੰ ਸਾਰੇ ਸੂਰਮਿਆਂ ਨੂੰ ਦੇਖਿਆ, ਦੋਵਾਂ ਪਾਸਿਆਂ ਤੋਂ ਬਹੁਤ ਵੱਡਾ ਇਹ ਅਜੀਬ ਕਿਸਮ ਦਾ ਕੌਤਕ ਦੇਖਿਆ ਗਿਆ।
ਤਬ ਕੇਤਕ ਖਾਨ ਤਵਾਏ ਆਏ, ਦਿਸ਼ਚਾਰ ਮਹੰਤ ਹੈ ਘੇਰ ਲਏ।
ਜਦੋਂ ਹਯਾਤ ਖਾਨ ਨੂੰ ਮਾਰ ਦਿੱਤਾ ਤੇ ਬਹੁਤੇ ਸਾਰੇ ਪਠਾਣਾ ਨੇ ਆਣ ਕੇ ਫਿਰ ਚਾਰੇ ਪਾਸਿਓਂ ਘੇਰਾ ਪਾਇਆ ਕਿਰਪਾਲ ਮਹੰਤ ਨੂੰ।
ਤਬ ਕ੍ਰੋਧ ਤਸਮੁਖ ਧਾਏ ਪਰਿਓ, ਇੱਕ ਸੀਸ ਤੁਰੰਗ ਘਾਤ ਕਰਿਓ।
ਜਦੋਂ ਮਹੰਤ ਨੂੰ ਚਾਰੇ ਪਾਸਿਓਂ ਘੇਰਿਆ, ਉਸ ਵੇਲੇ ਕ੍ਰੋਧ ਨੂੰ ਧਾਰਨ ਕਰਕੇ ਸਾਹਮਣੇ ਹੋਇਆ ਕਿਰਪਾਲ ਮਹੰਤ। ਇੱਕ ਸੀਸ ਤੁਰੰਗ ਘਾਤ ਕਰਿਓ, ਭਾਵ ਕੇ ਵੈਰੀ ਦੇ ਇੱਕ ਘੋੜੇ ਦੇ ਸਿਰ ਦੇ ਉੱਤੇ ਪ੍ਰਹਾਰ ਕੀਤਾ ਇਸ ਨੇ ਆਪਣੇ ਮੋਟੇ ਮਜ਼ਬੂਤ ਡੰਡੇ ਦਾ।
ਤਤਕਾਲ ਬਿਨਾਂ ਸੁਧ ਹੋਏ ਗਯੋ, ਅਸਵਾਰ ਸਮੇਤ ਗਿਰੰਤ ਪਯੋ।
ਤਤਕਾਲ ਹੀ ਉਸੇ ਵੇਲੇ ਸ਼ੀਘਰਤਾ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਾ ਬੇਸੁਧ ਹੋ ਗਿਆ ਤੇ ਆਪਣੇ ਸਵਾਰ ਦੇ ਸਮੇਤ ਘੋੜਾ ਡਿੱਗ ਪਿਆ। ਭਾਵ ਕੇ ਜਿੰਨੇ ਘੋੜੇ ਦੀ ਸਵਾਰੀ ਕੀਤੀ ਸੀ ਉਹ ਵੀ ਡਿੱਗ ਪਿਆ ਤੇ ਘੋੜਾ ਵੀ ਡਿੱਗ ਪਿਆ।
ਮਲ ਜੀਤ ਸਹਾਇਕ ਹੋਏ ਤਬ, ਆਪਣੇ ਮੈਂ ਸਾਧ ਮਿਲਾਏ ਸਬ।
ਇੰਨੇ ਚਿਰ ਨੂੰ ਜੋ ਜੀਤ ਮਲ ਜੀ ਸਨ ਉਹ ਕਿਰਪਾਲ ਦੀ ਸਹਾਇਤਾ ਦੇ ਵਾਸਤੇ ਪਹੁੰਚੇ ਨੇ, ਉਹਨਾਂ ਨੇ ਜਾ ਕੇ ਸਹਾਇਤਾ ਕੀਤੀ ਤੇ ਕਿਰਪਾਲ ਮਹੰਤ ਨੂੰ ਆਪਣੇ ਵਿੱਚ ਮਿਲਾ ਲਿਆ।
ਗੁਲਕਾਂ ਗਣ ਤੀਰ ਚਲਾਵਤ ਹੈ, ਦੋਹੇ ਓਰਨ ਬੀਰਨ ਕਾਵਤ ਹੈ।
ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਗੋਲੀਆਂ ਤੇ ਬਹੁਤੇ ਤੀਰ ਚਲਾਏ ਜਾ ਰਹੇ ਨੇ, ਦੋਹਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਸੂਰਮੇ ਮਰ ਰਹੇ ਨੇ।
ਹੈ ਛੂਛ ਫਿਰੇ ਹਨਾਵਤ ਹੈ, ਪਟ ਪੂਮ ਪਰੇ ਤਰਫਾਵਤ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੱਖਣੇ ਜਿਹੜੇ ਖਾਲੀ ਘੋੜੇ ਨੇ ਉਹ ਰਣ ਭੂਮੀ ਦੇ ਵਿੱਚ ਹਿਣਕਦੇ ਫਿਰਦੇ ਨੇ, ਜਿਹੜੇ ਸੂਰਮੇ ਨੇ ਉਹ ਧਰਤੀ ਦੇ ਉੱਤੇ ਤੜਫ ਤੜਫ ਕੇ ਮਰ ਰਹੇ ਨੇ। ਬੜ ਨਾਦਤ ਦੁੰਦ ਬਵਾਵਤ ਹੈ, ਗਣ ਗੀਦਰ ਕੂਕ ਸੁਨਾਵਤ ਹੈ, ਵੱਡੇ ਨਗਾਰਿਆਂ ਦੀ ਗੂੰਜ ਵੀ ਪੈ ਰਹੀ ਹੈ। ਇਸ ਤੋਂ ਇਲਾਵਾ ਮਾਸ ਨੂੰ ਖਾ ਖਾ ਕੇ ਜਿਹੜੇ ਗਿੱਦੜ ਤੇ ਇੱਲਾਂ ਨੇ ਉਹ ਵੀ ਬਹੁਤ ਜ਼ਿਆਦਾ ਕੂਕਦੇ ਨੇ। ਪਖ ਜੋਗਣ ਮੋਦ ਵਧਾਵਤ ਹੈ, ਬਹੁ ਸ਼੍ਰੋਣਤ ਪਾਣ ਕਰਾਵਤ ਹੈ, ਜਿਹੜੀਆਂ ਜੋਗਣੀਆਂ ਨੇ ਉਹ ਬਹੁਤ ਜ਼ਿਆਦਾ ਮਾਸ ਤੇ ਖੂਨ ਪੀ ਰਹੀਆਂ ਨੇ ਤੇ ਫਿਰ ਡਕਾਰ ਮਾਰਦੀਆਂ ਨੇ। ਇਸ ਪ੍ਰਕਾਰ ਰਣ ਮਚ ਰਹਿਓ ਦੇ ਰਿਸ ਤਾਰ ਮਾਰ ਪਯੋ ਪੰਗਾਣੀ ਥਾਣ ਤਬ ਦਾਰਨ ਲੋਥ ਬੇਥਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਭਿਆਨਕ ਜਿਹੜਾ ਜੰਗ ਸੀ ਉਹ ਦੋਵਾਂ ਪਾਸਿਆਂ ਤੋਂ ਬਚਿਆ ਹੋਇਆ, ਯੋਧੇ ਸ਼ਹੀਦ ਹੋ ਕੇ ਰਣ ਭੂਮੀ ਦੇ ਵਿੱਚ ਡਿੱਗਦੇ ਜਾ ਰਹੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਗਾਣੀ ਨਾਂ ਦੀ ਜਿਹੜੀ ਜਗ੍ਹਾ ਹੈ, ਜਿਹੜੀ ਕਿ ਰਣ ਭੂਮੀ ਹੈ, ਉਹ ਬਹੁਤ ਹੀ ਜ਼ਿਆਦਾ ਲੋਥਾਂ ਦੇ ਨਾਲ ਭਰੀ ਹੋਈ ਭਿਆਨਕ ਲੱਗਦੀ ਹੈ। ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।